अंगद दोख निकंदन अमरदास गुर हृदय त्यामो हृदय
त्यामो
श्री गुरु रामदास गुण गावो श्री अर्जन विघ्नन के नाशक विघ्नन के नाशक श्री हर गोबिंद शुभ सुमत प्रकाशक श्री हर राय नमो कर जोरी नमो कर जोरी गुरु हर कृष्ण मनाए बहोरी गुरु तेग बहादुर परम केर पाला परम केर पाला श्री गुरु गोबिंद सिंह विसाला गुरु तेग बहादुर परम केर पाला परम केर पाला श्री गुरु गोबिंद सिंह
विसाला
तरों तरा पर पुन पुन सीसा पुन पुन सीसा बंद हो बार बार जगदीशा जिसमें है अमृत ज्ञान है माणक भगत बैराग श्री गुरु ग्रंथ साहिब उदद बंदों करे अनुराग सतगुर मम बेरी कटहो निज बेरी पर चार एह बेरी होए भव सफल बिन बेरी कर पार एकंकारा सतगुरु तेह प्रसाद सच हो वाहे गुरु जी की फतेह बिघ्न विनाशन सोए तन तन सच्चे पातशाह गरीब नवाज मेहरबान दीन दयाल कृपाल अंतरजामी पूर्ण पार परम परमेश्वर सुखां दे सागर महान रहमतां बख्शिशां करन वाले सतगुरु दासां गरीबां दी सदा ही इज्जत पत रखण वाले वाहिगुरु अकाल पुरख जी दा सबरूप सच्चे पातशाह मुकत भुगत जुगत दे दाते समूह सुखां दे मालक सच्चे पातशाह हाजरा हजूर जहरा जहूर सर्व कला भरपूर समर्थ गुरु प्रतख गुरु धन धन सच्चे पातशाह जी महाराज धन धन श्री गुरु ग्रंथ साहिब जी महाराज
धन श्री गुरु ग्रंथ साहिब जी महाराज
बड़े ही प्रेम नाल उचारण करो जी धन धन श्री गुरु ग्रंथ साहिब जी महाराज
धन धन श्री गुरु ग्रंथ साहिब जी महाराज
हजूर महाराज जी दी पवित्र हजूरी दे अंदर सज के आप जी गुरबाणी जी दा रस पिना कीर्तन गुरु सवारियां पासो सरवण कर रहे सी आओ बड़े प्रेम दे नाल तुसी सारियां ही संगतां आपां सारे ही गुरु जी दे चरणा नाल कुछ समय वास्ते जुड़िए गुरु घर दा पवित्र इतिहास आप सब संगतां ही हर रोज ही सरवण करदे हो बड़े प्रेम नाल दोवें हथ जोड़ के ਸਭ ਤੋਂ ਪਹਿਲਾਂ ਫਤਿਹ ਬੁਲਾਈਏ ਜੀ। ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ।
ਆਪ ਜੀ ਨੇ ਸਰਵਣ ਕੀਤਾ, ਕੱਲ ਦੇ ਦਿਨ ਸਤਸੰਗ ਜੀ ਬੜੇ ਵੱਡੇ ਭਾਗ ਹੋਣ, ਗੁਰਸਿੱਖੀ ਪ੍ਰਾਪਤ ਹੁੰਦੀ ਹੈ। ਸਭ ਤੋਂ ਵੱਡੇ ਭਾਗ ਗੁਰਸਿੱਖਾਂ ਕੇ, ਗੁਰੂ ਕੇ ਸਿੱਖਾਂ ਦੇ ਬਹੁਤ ਵੱਡੇ ਭਾਗ ਹਨ। ਕੱਲ ਆਪ ਜੀ ਨੇ ਸਰਵਣ ਕੀਤਾ, ਗੁਰੂ ਕੀ ਸਿੱਖੀ ਵਿੱਚ ਮਹਾਨ ਟਿੱਕੇ ਹੋਏ, ਜਿਨ੍ਹਾਂ ਨੂੰ ਸਤਿਗੁਰਾਂ ਨੇ ਆਖਿਆ ਸੀ ਤੁਸੀਂ ਸਾਡੇ ਸੀਨਾ ਹੋ, ਜਿਨ੍ਹਾਂ ਨੂੰ ਸਤਿਗੁਰਾਂ ਨੇ ਬਚਨ ਆਖਿਆ ਸੀ ਤੁਸੀਂ ਸਦਾ ਹੀ ਗੁਰੂ ਕੇ ਰਸ ਵਿੱਚ ਭਿੱਜੇ ਰਹਿੰਦੇ ਹੋ, ਜਿਨ੍ਹਾਂ ਨੂੰ ਸਤਿਗੁਰਾਂ ਨੇ ਆਖਿਆ ਸੀ ਤੁਹਾਡਾ ਹਿਰਦਾ ਵਿਕਾਰਾਂ ਤੋਂ ਰਹਿਤ ਹੋ ਚੁੱਕਾ ਹੈ, ਜਿਨ੍ਹਾਂ ਨੂੰ ਸਤਿਗੁਰਾਂ ਨੇ ਆਪਣਾ ਪਿਆਰਾ ਆਖਿਆ, ਔਰ ਸਾਧ ਸੰਗਤ ਜੀ ਜਿਨ੍ਹਾਂ ਨੂੰ ਸਤਿਗੁਰਾਂ ਨੇ ਆਪਣਾ ਰੂਪ ਆਖਿਆ ਜੀ। ਕਹਿਣ ਦਾ ਭਾਵ ਇਹ ਹੈ, ਧੰਨ ਬਾਬਾ ਬਿਧੀ ਚੰਦ ਸਾਹਿਬ ਜੀ। ਬਾਬਾ ਜੀ, ਬਾਬਾ ਬਿਧੀ ਚੰਦ ਸਾਹਿਬ ਜੀ ਦਾ ਜੀਵਨ, ਉਹਨਾਂ ਦੇ ਇਤਿਹਾਸਕ ਕਾਰਜ, ਇਹ ਸਾਰੇ ਪ੍ਰਸੰਗ ਆਪ ਜੀ ਨੇ ਸਰਵਣ ਕੀਤੇ। ਬਾਬਾ ਜੀ ਨੇ ਗੁਰੂ ਘਰ ਵਿੱਚ ਰਹਿ ਕੇ ਬਹੁਤ ਵੱਡੀ ਸੇਵਾ ਕੀਤੀ, ਸੇਵਾ ਕਰ ਕਰਕੇ ਸੱਚੇ ਪਾਤਸ਼ਾਹ ਜੀ ਦੀ ਖੁਸ਼ੀ ਲਈ। ਬ੍ਰਹਮ ਗਿਆਨ ਦੀ ਦਾਤ ਬਾਬਾ ਜੀ ਦੇ ਹਿਰਦੇ ਵਿੱਚ ਟਿੱਕੀ ਹੋਈ ਸੀਗੀ ਜੀ। ਬਾਬਾ ਜੀ ਦਾ ਬੜਾ ਹੀ ਮਹਾਨ ਜੀਵਨ, ਬੜਾ ਨਿਰਮਲ ਜੀਵਨ, ਜੋੜਨ ਵਾਲਾ ਜੀਵਨ ਸੀ ਬਾਬਾ ਜੀ ਦਾ। ਔਰ ਆਪ ਜੀ ਨੇ ਸੁਣਿਆ, ਜ਼ਿੰਦਗੀ ਦਾ ਅਖੀਰੀ ਸਮਾਂ ਜਦੋਂ ਬਾਬਾ ਜੀ ਦਾ ਆਇਆ ਤੇ ਬਾਬਾ ਜੀ ਨੇ ਆਪਣੇ ਪੁੱਤਰ ਨੂੰ ਆਖਿਆ ਸੀ, ਪੁੱਤਰ ਮੇਰੀ ਜ਼ਿੰਦਗੀ ਗੁਰੂ ਹਰਗੋਬਿੰਦ ਸਾਹਿਬ ਦੇ ਆਲੇ ਦੁਆਲੇ ਘੁੰਮੀ ਹੈ, ਮੈਨੂੰ ਜੋ ਪ੍ਰਾਪਤ ਹੋਇਆ ਉਹ ਗੁਰੂ ਘਰੋਂ ਪ੍ਰਾਪਤ ਹੋਇਆ ਹੈ, ਤੇ ਪੁੱਤਰ ਤੂੰ ਵੀ ਕਦੀ ਗੁਰੂ ਜੀ ਦਾ ਦਰ ਨਹੀਂ ਛੱਡਣਾ, ਸਦਾ ਗੁਰੂ ਜੀ ਦੀ ਆਗਿਆ ਵਿੱਚ ਰਹਿਣਾ। ਆਪਣੇ ਪੁੱਤਰ ਦੀ ਬਾਂਹ ਸਤਿਗੁਰਾਂ ਨੂੰ ਫੜਾਈ, ਆਪ ਆਗਿਆ ਲਈ, ਮਹਾਰਾਜ ਮੈਨੂੰ ਯੂਪੀ ਜਾਣ ਦਿਓ। ਸਤਿਗੁਰਾਂ ਨੇ ਬਚਨ ਕੀਤਾ, ਸਦਾ ਸਾਂਝ ਤੇਰੀ ਪੁਸ਼ਤੈਨੀ, ਨਿਭੈ ਗੁਰ ਕਰ ਸੰਗ ਸੁਖੈਨੀ। ਬਾਬਾ ਜੀ ਫਿਰ ਕਿਸ ਤਰੀਕੇ ਨਾਲ ਯੂਪੀ ਗਏ, ਆਪ ਜੀ ਨੇ ਕੱਲ ਸਾਰਾ ਪ੍ਰਸੰਗ ਸਰਵਣ ਕੀਤਾ ਸੀ। ਸੰਗਤ ਜੀ, ਬੜੀ ਅਸਚਰਜਤਾਈ ਦੀ ਬਾਤ ਹੈ, ਕਿਉਂ? ਸਰੀਰ ਨੂੰ ਛੱਡਣਾ, ਆਪਾਂ ਲੱਖ ਵਾਰ ਸਿਰ ਤੇ ਸਰੀਰ ਤੇ ਚਾਦਰਾਂ ਲੈ ਕੇ ਤੁਰੇ ਫਿਰੀਏ ਜੀ, ਹਾਂਜੀ, ਪਰ ਜਦੋਂ ਵਾਹਿਗੁਰੂ ਜੀ ਦਾ ਹੁਕਮ ਹੋਏਗਾ ਸਰੀਰ ਤੇ ਉਰੋਂ ਹੀ ਛੱਡਿਆ ਜਾਣਾ ਜੀ। ਕੋਈ ਬੰਦਾ ਕਥਾ ਸੁਣ ਕੇ ਰੀਸ ਕਰਨ ਲੱਗ ਪਏ ਵੀ ਆਪਾਂ ਵੀ ਹੁਣ ਚਾਦਰ ਲੈਣ ਲੱਗੇ ਹਾਂ, ਗੁਰਮੁਖੋ ਜਦੋਂ ਵਾਹਿਗੁਰੂ ਜੀ ਦਾ ਹੁਕਮ ਹੋਏਗਾ ਸਰੀਰ ਉਰੋਂ ਤਿਆਗਣਾ ਹੈ। ਬਾਬਾ ਜੀ ਨੇ ਆਗਿਆ ਲਈ ਸੁੰਦਰ ਸ਼ਾਹ ਫਕੀਰ ਦੇ ਕੋਲ ਗਏ, ਉਹਨੂੰ ਜਾ ਕੇ ਆਖਿਆ, ਉੱਠ ਪਿਆਰੇ, ਆਪਣਾ ਸਮਾਂ ਆ ਗਿਆ ਹੈ। ਸੁੰਦਰ ਸ਼ਾਹ ਫਕੀਰ ਸਮਾਧੀ ਵਿੱਚ ਬੈਠੇ ਸਨ, ਉਠਾਇਆ ਤੇ ਸੰਗਤ ਜੀ ਆਪ ਫਿਰ ਆਖਿਆ, ਆਪਣਾ ਜਿਹੜਾ ਬਚਨ ਹੈ ਉਹ ਪੂਰਾ ਉਹ ਚੱਲਾ ਕਹਿਣ ਲੱਗੇ। ਕੀ ਆਪਣਾ ਬਚਨ ਸੀ? ਵੀ ਆਪਾਂ ਇਕੱਠੇ ਹੀ ਸਰੀਰ ਛੱਡਾਂਗੇ। ਅੱਜ ਉਹ ਸਮਾਂ ਆ ਗਿਆ, ਇਸ਼ਨਾਨ ਕੀਤਾ ਇਕੱਠਿਆਂ ਨੇ, ਇਸ਼ਨਾਨ ਕਰਨ ਤੋਂ ਬਾਅਦ ਆਪਣੇ ਆਪਣੇ ਆਸਣ ਵਿਛਾਲੇ ਤੇ ਬਾਬਾ ਬਿਧੀ ਚੰਦ ਜੀ ਸਰੀਰ ਛੱਡਣ ਤੋਂ ਪਹਿਲਾਂ ਗੁਰਮੁਖੋ ਗੁਰੂ ਹਰਗੋਬਿੰਦ ਸਾਹਿਬ ਜੀ ਦੀਆਂ ਸਿਫਤਾਂ ਕਰਦੇ ਨੇ। ਤੁਸੀਂ ਸੁਣਿਆ, ਆਖਿਆ ਸੁੰਦਰ ਸ਼ਾਹ ਇਹ ਜੋ ਕੁਛ ਹੈ ਮੇਰੇ ਮਾਲਕ ਦੇ ਸਦਕਾ ਹੈ। ਸੁੰਦਰ ਸ਼ਾਹ ਜੀ, ਸਭ ਕੁਝ ਜੇ ਮੈਨੂੰ ਪ੍ਰਾਪਤ ਹੋਇਆ ਗੁਰੂ ਹਰਗੋਬਿੰਦ ਸਾਹਿਬ ਜੀ ਤੋਂ ਪ੍ਰਾਪਤ ਹੋਇਆ। ਗੁਰਮੁਖੋ, ਜਿੱਥੋਂ ਬੰਦੇ ਨੂੰ ਪ੍ਰਾਪਤੀ ਹੋਵੇ ਉਹਦਾ ਜ਼ਰੂਰ ਜਸ ਕਰਨਾ ਚਾਹੀਦਾ। ਗੱਜ ਕੇ ਆਖੋ
ਵਾਹਿਗੁਰੂ।
ਜਿੱਥੋਂ ਪ੍ਰਾਪਤੀ ਹੋਵੇ ਉੱਥੋਂ ਦਾ ਜ਼ਰੂਰ ਜਸ ਕਰਨਾ ਚਾਹੀਦਾ ਹੈ। ਬਾਬਾ ਜੀ ਨੇ ਜਸ ਕੀਤਾ ਬੜਾ ਜੀ, ਤੇ ਬਾਬਾ ਜੀ ਨੇ ਹੁਣ ਸਰੀਰ ਤਿਆਗਣਾ ਸੀ। ਆਪ ਜੀ ਨੇ ਸ਼ਬਦ ਸਰਵਣ ਕੀਤਾ ਸੀ, ਮਾਨ ਮੋਹ ਅਰ ਲੋਭ ਬੇਕਾਰਾ ਬੀਓ ਚੀਤ ਨਾ ਕਾਲਿਓ। ਇਹ ਬਾਬਾ ਜੀ ਦਾ ਆਪਣਾ ਜੀਵਨ ਸੀਗਾ ਸਾਧ ਸੰਗਤ ਜੀ। ਮਾਨ ਮੋਹ ਅਰ ਲੋਭ ਬੇਕਾਰਾ ਬੀਓ ਚੀਤ ਨਾ ਕਾਲਿਓ, ਨਾਮ ਰਤਨ ਗੁਣਾ ਹਰ ਬਣਜੇ ਲਾਦ ਵੱਖਰ ਲੈ ਚਾਲਿਓ, ਸੇਵਕ ਕੀ ਓੜਕ ਨਿਭੀ ਪ੍ਰੀਤ। ਜੀਵਤ ਸਾਹਿਬ ਸੇਵਿਓ ਆਪਣਾ, ਚਲਤੇ ਰਾਖਿਓ ਚੀਤ। ਗੱਜ ਕੇ ਆਖੋ ਵਾਹਿਗੁਰੂ
ਵਾਹਿਗੁਰੂ।
ਸਾਰੀ ਉਮਰ ਜਿੰਦਿਆਂ ਜੀ ਜੋ ਬੰਦੇ ਨੇ ਚੇਤੇ ਕੀਤਾ, ਮੌਤ ਸਮੇਂ ਬੰਦੇ ਨੂੰ ਉਹ ਕੁਝ ਚੇਤੇ ਆਉਂਦਾ ਜੀ, ਇਹ ਕੁਦਰਤੀ ਗੱਲ ਹੈ। ਸਾਰੀ ਉਮਰ ਮਾਇਆ ਚੇਤਾ ਕੀਤੀ ਹੈ, ਮਰਨ ਸਮੇਂ ਬੰਦੇ ਨੂੰ ਮਾਇਆ ਚੇਤੇ ਆਵੇਗੀ। ਧਿਆਨ ਜਿਹੜਾ ਰਿਸ਼ਤੇਦਾਰਾਂ ਵਿੱਚ ਰਿਹਾ, ਮਰਨ ਸਮੇਂ ਧਿਆਨ ਰਿਸ਼ਤੇਦਾਰਾਂ ਵਿੱਚ ਰਹੇਗਾ। ਹਾਂਜੀ। ਔਰ ਸੰਗਤ ਜੀ, ਜਿਸ ਤਰੀਕੇ ਦਾ ਧਿਆਨ ਬੰਦੇ ਦਾ ਹੁੰਦਾ, ਬੰਦਾ ਉਸੇ ਤਰੀਕੇ ਨਾਲ ਅਗਲੀ ਜੂਨ ਪ੍ਰਾਪਤ ਕਰਦਾ ਜੀ। ਤੁਸਾਂ ਸੁਣਿਆ ਗੁਰਬਾਣੀ ਦਾ ਸ਼ਬਦ ਹੈ, ਅੰਤਕਾਲ ਨਾਰਾਇਣ ਸਿਮਰੈ ਐਸੀ ਚਿੰਤਾ ਮਹਿਜੇ ਮਰੈ, ਬਦਤ ਤਲੋਚਨ ਤੇ ਨਰ ਮੁਕਤਾ ਪੀਤਾਂਬਰ ਵਾਂਕੈ ਹਿਰਦੈ ਬਸੈ। ਇਹਦੇ ਤੋਂ ਪਹਿਲਾਂ ਮਹਾਰਾਜ ਨੇ ਆਖਿਆ ਅੰਤਕਾਲ ਜੋ ਲਛਮੀ ਸਿਮਰੈ ਐਸੀ ਚਿੰਤਾ ਮਹਿਜੇ ਮਰੈ ਸਰਪ ਜੋਨ ਵੱਲ ਵੱਲ ਅਵਤਰੈ। ਅੰਤਕਾਲ ਜੋ ਮੰਦਰ ਸਿਮਰੈ ਐਸੀ ਚਿੰਤਾ ਮਹਿਜੇ ਮਰੈ ਪ੍ਰੇਤ ਜੋਨ ਵੱਲ ਵੱਲ ਅਵਤਰੈ। ਹਾਂਜੀ, ਜੇ ਘਰ ਵੱਲ ਹੀ ਧਿਆਨ ਹੈ ਤੇ ਬਾਬਾ ਜੀ ਬਾਬਾ ਤ੍ਰਿਲੋਚਨ ਜੀ ਇਹ ਗੱਲ ਕਹਿੰਦੇ ਨੇ ਕਿ ਉਹ ਬੰਦਾ ਫਿਰ ਪ੍ਰੇਤ ਬਣੇਗਾ ਜੀ, ਭਗਤ ਜੀ ਕਹਿੰਦੇ ਨੇ। ਹਾਂਜੀ, ਇਹ ਸਾਰਾ ਕੁਝ ਸੁਣਿਆ ਬਾਬਾ ਜੀ ਦੀ ਪ੍ਰੀਤ ਓੜਕ ਤਪ ਨਿਭੀ ਅੰਤ ਤੱਕ ਨਿਭੀ, ਜਿੰਦਿਆਂ ਜੀ ਵੀ ਚੇਤਾ ਰੱਖਿਆ ਅੰਤ ਸਮੇਂ ਵੀ ਚੇਤਾ ਰੱਖਿਆ ਜੀ। ਸੇਵਕ ਕੀ ਓੜਕ ਨਿਭੀ ਪ੍ਰੀਤ, ਜੀਵਤ ਸਾਹਿਬ ਸੇਵਿਓ ਆਪਣਾ ਚਲਤੇ ਰੱਖਿਓ ਚੀਤ ਰਹਾਓ, ਜੈਸੀ ਆ ਗਿਆ ਕੀਨੀ ਠਾਕੁਰ ਤਿਸ ਤੇ ਮੁੱਖ ਨਹੀਂ ਮੋਰਿਓ, ਸਹਿਜ ਆਨੰਦ ਰੱਖਿਓ ਗ੍ਰਹਿ ਭੀਤਰ ਉੱਠ ਵਾਹੂ ਕੋ ਦੌਰਿਓ। ਇਹ ਬਾਬਾ ਜੀ ਦਾ ਜੀਵਨ ਸੀਗਾ ਜੀ ਸਾਰਾ। ਆਗਿਆ ਮਹਿ ਭੂਖ ਸੋਈ ਕਰ ਸੂਖਾ, ਸੋਗ ਹਰਖ ਨਹੀਂ ਜਾਣਿਓ, ਜੋ ਜੋ ਹੁਕਮ ਭਇਓ ਸਾਹਿਬ ਕਾ ਸੋ ਮਾਥੈ ਲੈ ਮਾਨਿਓ। ਭਇਓ ਕਿਰਪਾਲ ਠਾਕੁਰ ਸੇਵਕ ਕਹੋ, ਸਬਰੇ ਹਲਤ ਪਲਾਤਾ ਧਨ ਸੇਵਕ ਸਫਲ ਉਹ ਆਇਆ, ਜਿਨ ਨਾਨਕ ਖਸਮ ਪਛਾਤਾ। ਇਹ ਸਾਰਾ ਬਾਬਾ ਜੀ ਦਾ ਜੀਵਨ ਸੀਗਾ ਜੀ। ਬਾਬਾ ਜੀ ਨੇ ਆਪਣੇ ਜੀਵਨ ਵਿੱਚ ਗੁਰੂ ਘਰ ਦੀ ਮਹਾਨ ਖੁਸ਼ੀ ਪ੍ਰਾਪਤ ਕੀਤੀ, ਜਿਹਨੇ ਜਿਹਨੇ ਬਾਬਾ ਜੀ ਦੇ ਦਰਸ਼ਨ ਕੀਤੇ ਉਹਨੇ ਵੀ ਫਿਰ ਮਹਾਨ ਖੁਸ਼ੀਆਂ ਪ੍ਰਾਪਤ ਕੀਤੀਆਂ। ਗੱਜ ਕੇ ਆਖੋ ਵਾਹਿਗੁਰੂ। ਸਤਿਗੁਰਾਂ ਨੇ ਬਾਬਾ ਜੀ ਦੇ ਸਰੀਰ ਤਿਆਗਣ ਤੋਂ ਬਾਅਦ ਉਹਨਾਂ ਦੇ ਪੁੱਤਰ ਬਾਬਾ ਲਾਲ ਚੰਦ ਜੀ ਨੂੰ ਦਸਤਾਰ ਸਜਾਈ। ਅੱਜ ਵੀ ਬਾਬਾ ਬਿਧੀ ਚੰਦ ਜੀ ਦਾ ਸਾਰੇ ਪੰਥ ਵਿੱਚ ਬੜਾ ਨਾਮ ਹੈ। ਬਾਬਾ ਜੀ ਦਾ ਦਲ ਪੰਥ ਨਿਹੰਗ ਸਿੰਘਾਂ ਦਾ ਹੈ, ਔਰ ਪਹਿਲਾਂ ਬਾਬਾ ਦਇਆ ਸਿੰਘ ਜੀ, ਹੁਣ ਅੱਜ ਕੱਲ੍ਹ ਬਾਬਾ ਅਵਤਾਰ ਸਿੰਘ ਜੀ, ਬਾਬਾ ਗੁਰਬਚਨ ਸਿੰਘ ਜੀ ਬਾਬਾ ਜੀ ਦੀ ਅੰਸ਼ ਵੰਸ਼ ਵਿੱਚੋਂ ਹਨ ਜੀ, ਬਾਬਾ ਬਿਧੀ ਚੰਦ ਜੀ ਦੀ। ਔਰ ਜੋ ਮਾਣ ਸਤਿਕਾਰ ਗੁਰੂ ਘਰ ਵਿੱਚ ਉਹਨਾਂ ਦਾ ਹੈ ਉਹ ਆਪਣਾ ਹੀ ਵੱਖਰਾ ਇੱਕ ਸਥਾਨ ਰੱਖਦਾ ਜੀ। ਹਾਂਜੀ, ਤੁਸੀਂ ਵੇਖਿਆ ਹੋਏਗਾ ਉਹ ਜਦੋਂ ਵੀ ਕਿਸੇ ਸਮਾਗਮ ਤੇ ਜਾਣ ਜਾਂ ਦੂਰ ਕਿਸੇ ਦੇਸ਼ ਵਿਦੇਸ਼ ਵਿੱਚ ਜਾਣ, ਗੁਰੂ ਕੀਆਂ ਸੰਗਤਾਂ ਚੇਚਾ ਉਹਨਾਂ ਦਾ ਸਤਿਕਾਰ ਕਰਦੀਆਂ ਨੇ। ਕਿਉਂ? ਉਹ ਬਚਨ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਵਰਤ ਰਹੇ ਨੇ। ਹੁਣ ਇਹਦੇ ਤੋਂ ਅੱਗੇ ਜਿਹੜੀ ਕਥਾ ਹੈ ਉਹ ਆਪਾਂ ਨੇ ਸਰਵਣ ਕਰਨੀ ਹੈ। ਆਪਣੀ ਜ਼ਿੰਦਗੀ ਵਿੱਚ ਇਹੋ ਜਿਹੇ ਮਹਾਂਪੁਰਸ਼ਾਂ ਦਾ ਜੀਵਨ ਸੁਣਦੇ ਹੀ ਰਹਿਣਾ ਚਾਹੀਦਾ, ਜਿਨ੍ਹਾਂ ਨੂੰ ਸੁਣ ਕੇ ਭਗਤੀ ਕਰਨ ਦਾ ਚਾਅ ਪੈਦਾ ਹੋਵੇ ਤੇ ਸੇਵਾ ਕਰਨ ਦਾ ਚਾਅ ਪੈਦਾ ਹੋਵੇ। ਗੱਜ ਕੇ ਆਖੋ ਵਾਹਿਗੁਰੂ,
ਵਾਹਿਗੁਰੂ,
ਫਿਰ ਆਖੋ ਗੱਜ ਕੇ। ਜਿਨ੍ਹਾਂ ਦਾ ਜੀਵਨ ਸੁਣ ਕੇ ਭਗਤੀ ਕਰਨ ਦਾ ਚਾਅ ਪੈਦਾ ਹੋਵੇ, ਸੇਵਾ ਕਰਨ ਦਾ ਚਾਅ ਪੈਦਾ ਹੋਵੇ, ਆਪਣੇ ਆਪ ਵਿੱਚ ਬੜੇ ਬੜੇ ਧਾਰਮਿਕ ਪੁਰਸ਼ ਜਦੋਂ ਉਹ ਵੀ ਐਸਾ ਕੰਮ ਛੱਡ ਦਿੰਦੇ ਨੇ ਤੇ ਕਈ ਵਾਰੀ ਜੀਵਨ ਰੁਕ ਜਾਂਦਾ ਜੀ। ਜਿਹੜਾ ਰੁਕਿਆ ਹੋਇਆ ਜੀਵਨ ਹੈ ਨਾ ਜੀ, ਉਹ ਇੰਨੀ ਵਧੀਆ ਗੱਲ ਨਹੀਂ ਹੈਗੀ ਜੀ। ਰੁਕਿਆ ਹੋਇਆ ਜੀਵਨ ਬਦਬੂ ਮਾਰਨ ਲੱਗ ਪੈਂਦਾ ਹੈ, ਭਾਵ ਰੁਕਿਆ ਹੋਇਆ ਜਿਹੜਾ ਜੀਵਨ ਹੈ ਉਹਦੇ ਵਿੱਚੋਂ ਹੰਕਾਰ ਦੀ ਬਦਬੂ ਆਉਣ ਲੱਗ ਪੈਂਦੀ ਹੈ। ਤੇ ਬੰਦਾ ਪੜ੍ਹਦਾ ਰਹੇ, ਸੁਣਦਾ ਰਹੇ, ਸਿੱਖਿਆ ਲੈਂਦਾ ਰਹੇ, ਉਹਨੂੰ ਆਪਣੇ ਜੀਵਨ ਵਿੱਚ ਧਾਰਨ ਕਰਦਾ ਰਹੇ ਜੀ। ਹੁਣ ਇੱਕ ਐਸਾ ਹੀ ਅੱਜ ਦਾ ਪ੍ਰਸੰਗ ਹੈ, ਬਿਲਕੁਲ ਇਹਦੇ ਤੋਂ ਅਗਲੀ ਕਥਾ ਜੋ ਹੈ ਭਾਈ ਸੰਤੋਖ ਸਿੰਘ ਦੀ ਬੜੀ ਵੱਡੀ ਪੰਥ ਨੂੰ ਉਹਨਾਂ ਦੀ ਦੇਣ ਹੈ। ਉਹਨਾਂ ਨੇ ਸਾਰਾ ਗੁਰੂ ਕਾ ਇਤਿਹਾਸ ਲਿਖਿਆ। ਹੁਣ ਇਹਦੇ ਤੋਂ ਅੱਗੇ ਕਥਾ ਸੁਣੋ। ਸਭ ਸੰਗਤਾਂ ਆਖੋ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ,
ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ,
ਫਿਰ ਆਖੋ ਜੀ ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ,
ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ।
ਸਭ ਸਿੱਖ ਸੰਗਤਾਂ ਗੱਜ ਕੇ ਆਖੋ ਜੀ ਸਤਨਾਮ ਸ਼੍ਰੀ ਵਾਹਿਗੁਰੂ
ਸਾਹਿਬ
ਜੀ, ਆਖੋ ਜੀ ਸਤਨਾਮ ਸ਼੍ਰੀ
ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਏਕ ਦਿਵਸ ਸ੍ਰੀ ਹਰਗੋਬਿੰਦ ਪਹੁੰਚ ਉਪਬਨ ਪਿਖਨ ਬਿਲੰਦ।
ਬਾਬਾ ਜੀ ਬਾਬਾ ਗੁਰਦਿੱਤਾ ਜੀ ਦਾ ਕੁਦਰਤ ਨਾਲ ਬਹੁਤ ਪ੍ਰੇਮ ਸੀਗਾ ਜੀ। ਬਾਬਾ ਜੀ ਨੇ ਜਿੱਥੇ ਕੀਰਤਪੁਰ ਸਾਹਿਬ ਵਸਾਇਆ ਉੱਥੇ ਬਾਬਾ ਜੀ ਨੇ ਇੱਕ ਬੜਾ ਸੋਹਣਾ ਬਾਗ ਲਵਾਇਆ ਸੀਗਾ ਜੀ, ਬੜਾ ਸੋਹਣਾ ਬਾਗ ਲਵਾਇਆ। ਗੁਰਮੁਖੋ, ਬੂਟਿਆਂ ਦਾ ਸ਼ੌਂਕ ਵੀ ਉਹਨਾਂ ਨੂੰ ਹੋਏਗਾ ਜਿਹਨਾਂ ਦਾ ਅੰਦਰੋਂ ਮਨ ਹਰਿਆ ਹੋਏਗਾ ਜੀ, ਜਿਹੜੇ ਅੰਦਰੋਂ ਕਠੋਰ ਨੇ ਉਹਨਾਂ ਨੂੰ ਪੱਥਰਾਂ ਨਾਲ ਹੀ ਪਿਆਰ ਹੋਏਗਾ ਜੀ, ਕਿਉਂ ਹਿਰਦਾ ਜੋ ਪੱਥਰ ਹੈ ਜੀ, ਤੇ ਪਿਆਰ ਵੀ ਉਹਨਾਂ ਦਾ ਪੱਥਰਾਂ ਨਾਲ ਹੀ ਹੋਏਗਾ ਜੀ, ਇਹ ਕੁਦਰਤੀ ਗੱਲ ਹੈ। ਬਾਬਾ ਜੀ ਨੇ ਸ਼੍ਰੀ ਕੀਰਤਪੁਰ ਸਾਹਿਬ ਵਿੱਚ ਬਹੁਤ ਸੋਹਣਾ ਬਾਗ ਲਵਾਇਆ ਸੀਗਾ ਇੱਕ ਜੀ। ਮਹਾਰਾਜ ਸੱਚੇ ਪਾਤਸ਼ਾਹ ਬੈਠੇ, ਸਹਿਜ ਸੁਭਾਅ ਮਨ ਵਿੱਚ ਵਿਚਾਰ ਆਇਆ ਵੀ ਬਾਬਾ ਗੁਰਦਿੱਤਾ ਜੀ ਨੇ ਜਿਹੜਾ ਬਾਗ ਲਵਾਇਆ ਸੀ ਉਹਦੇ ਦਰਸ਼ਨ ਕਰਕੇ ਆਈਏ, ਉਹ ਬਾਗ ਵੇਖ ਕੇ ਆਈਏ। ਮਹਾਰਾਜ ਸੱਚੇ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਸਹਿਤ ਸਿੱਖਾਂ ਦੇ ਫੌਜਾਂ ਦੇ ਸੱਚੇ ਪਾਤਸ਼ਾਹ ਨੇ ਉਸ ਬਾਗ ਵਿੱਚ ਜਾਣ ਦਾ ਫੁਰਨਾ ਬਣਾਇਆ ਜੀ। ਤੁਸੀਂ ਆਪਣੀ ਜ਼ਿੰਦਗੀ ਵਿੱਚ ਬਾਗਾਂ ਵਿੱਚ ਗਏ ਹੋਵੋਗੇ ਜੀ, ਅੱਜ ਕੇ ਆਖੋ ਵਾਹਿਗੁਰੂ
ਵਾਹਿਗੁਰੂ।
ਹਾਂਜੀ, ਮਹਾਰਾਜ ਸੱਚੇ ਪਾਤਸ਼ਾਹ ਇਕੱਲੇ ਨਹੀਂ ਬਾਗ ਵਿੱਚ ਗਏ, ਬਹੁਤ ਸਾਰੇ ਸਿੱਖ ਸੱਚੇ ਪਾਤਸ਼ਾਹ ਜੀ ਨੇ ਨਾਲ ਲਏ ਜਦੋਂ ਮਹਾਰਾਜ ਬਾਗ ਵਿੱਚ ਗਏ ਜੀ। ਔਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ, ਨਾਲ ਹੀ ਆਪਣੇ ਪੋਤਰੇ ਨੂੰ ਗੁਰੂ ਜੀ ਨੇ ਲਿਆ ਜਿਨ੍ਹਾਂ ਦਾ ਨਾਮ ਗੁਰੂ ਹਰਿਰਾਏ ਸਾਹਿਬ ਹੈ ਜੀ, ਉਸ ਸਮੇਂ ਤੇ ਸ੍ਰੀ ਹਰਿਰਾਏ ਸਾਹਿਬ ਕਹਿੰਦੇ ਸੀਗੇ, ਉਹਨਾਂ ਨੂੰ ਵੀ ਨਾਲ ਲਿਆ, ਫੌਜਾਂ ਨੂੰ ਨਾਲ ਲਿਆ, ਘੋੜਿਆਂ ਤੇ ਗੁਰੂ ਸਾਹਿਬ ਚੜ੍ਹੇ ਤੇ ਸਾਧ ਸੰਗਤ ਜੀ ਕਰਦਿਆਂ ਕਰਦਿਆਂ ਕੀਰਤਪੁਰ ਸਾਹਿਬ ਉਸ ਬਾਗ ਵਿੱਚ ਪਹੁੰਚੇ ਜੀ। ਗੱਜ ਕੇ ਆਖੋ ਵਾਹਿਗੁਰੂ। ਉਹ ਬਾਗ ਅੱਜ ਵੀ ਬਣਿਆ ਹੋਇਆ ਜੀ ਕੀਰਤਪੁਰ ਸਾਹਿਬ। ਅੱਜ ਇਸ ਬਾਗ ਦੀ ਗੱਲ ਹੋ ਰਹੀ ਹੈ ਨਾ ਕਥਾ ਵਿੱਚ, ਇਹ ਬਾਗ ਅੱਜ ਵੀ ਸ੍ਰੀ ਕੀਰਤਪੁਰ ਸਾਹਿਬ ਵਿੱਚ ਹੈ। ਹਾਂਜੀ,
ਖਰੇ ਜਹਾਂ ਬਹੁ ਤਰਵਰ ਜਾਤੀ।
ਸੱਚੇ ਪਾਤਸ਼ਾਹ ਘੋੜੇ ਤੋਂ ਉਤਰੇ ਜੀ, ਆਪ ਚੱਲ ਕੇ ਮਹਾਰਾਜ ਗਰੀਬ ਨਿਵਾਸ ਜੀ ਬਾਗ ਦੇ ਅੰਦਰ ਗਏ ਜੀ, ਜਿੱਥੇ ਬੜੇ ਸੋਹਣੇ ਰੁੱਖ ਲੱਗੇ ਸਨ ਜੀ। ਹਾਂਜੀ,
ਚੰਪਕ ਰਾਏ ਬੇਲ ਬਹੁ ਭਾਂਤੀ।
ਭਾਈ ਸੰਤੋਖ ਸਿੰਘ ਜੀ ਲਿਖਦੇ ਨੇ, ਚੰਪਕ ਰਾਏ ਬੇਲਾਂ ਹੋਰ ਕਈ ਪ੍ਰਕਾਰ ਦੇ ਬੂਟੇ, ਕਈ ਪ੍ਰਕਾਰ ਦੇ ਰੁੱਖ ਉਸ ਬਾਗ ਵਿੱਚ ਲੱਗੇ ਸੀ। ਬਾਬਾ ਗੁਰਦਿੱਤਾ ਜੀ ਬਹੁਤ ਸਮਾਂ ਕੀਰਤਪੁਰ ਸਾਹਿਬ ਰਹੇ ਸਨ ਜੀ, ਇਸ ਕਰਕੇ ਬੜੇ ਚਾਅ ਨਾਲ ਉਹਨਾਂ ਨੇ ਇਹ ਬਾਗ ਲਵਾਇਆ ਸੀਗਾ ਜੀ। ਹੁਣ ਸੁਣੋ ਕਿਹੜੇ ਕਿਹੜੇ ਰੁੱਖ ਉਹਨਾਂ ਨੇ ਇਸ ਬਾਗ ਵਿੱਚ ਲਵਾਏ ਸਨ। ਹਾਂਜੀ,
ਆੜੂ ਅਮਰੂਦ ਤਰ ਅੰਬ।
ਆੜੂ ਅਮਰੂਦ ਅੰਬ ਨਿੰਬੂ ਇਹ ਜਿੰਨੇ ਰੁੱਖ ਸਨ ਉਸ ਬਾਗ ਵਿੱਚ ਲੱਗੇ ਸਨ ਜੀ। ਹਾਂਜੀ,
ਨਿੰਬੂ ਕਦਲੀ ਖਰੇ ਕਮੰਦ।
ਨਿੰਬੂ, ਹਾਂਜੀ, ਕੇਲੇ ਕਤੰਬ ਇਹੋ ਜਿਹੇ ਪੇੜ ਖਲੋਤੇ ਸਨ। ਕਿਤੇ ਤੇ ਛੋਟਾ ਰੁੱਖ ਸੀਗਾ ਜੀ, ਵੱਖ ਵੱਖ ਫਲਾਂ ਦੇ ਹਿਸਾਬ ਨਾਲ ਰੁੱਖਾਂ ਦੇ ਕੱਦ ਹੁੰਦੇ ਜੀ। ਹਾਂਜੀ, ਕੇਲੇ ਦਾ ਰੁੱਖ ਬਹੁਤ ਉੱਚਾ ਹੁੰਦਾ ਜੀ। ਹਾਂਜੀ, ਫਿਰ ਮਤਲਬ ਉੱਚਾ ਹੁੰਦਾ ਜੀ ਆਮ ਰੁੱਖਾਂ ਨਾਲੋਂ। ਕਈ ਵਾਰੀ ਤੁਸੀਂ ਵੇਖੋ ਕੇਲੇ ਦਾ ਰੁੱਖ ਉੱਚਾ ਹੁੰਦਾ ਜੀ। ਹਾਂਜੀ, ਤੇ ਕਈ ਵਾਰੀ ਬਰਾਬਰ ਵੀ ਹੁੰਦਾ ਜੀ, ਰੁੱਖਾਂ ਦੇ ਕੱਦ ਹੁੰਦੇ ਜੀ ਆਪਣੇ ਹਿਸਾਬ ਦੇ ਨਾਲ ਜੀ। ਅੰਬ ਦਾ ਵੱਖਰਾ ਕੱਦ ਹੈ, ਆੜੂ ਦਾ ਵੱਖਰਾ ਕੱਦ ਹੁੰਦਾ ਜੀ, ਫਿਰ ਅਮਰੂਦ ਦੇ ਰੁੱਖਾਂ ਦਾ ਵੱਖਰਾ ਕੱਦ, ਅਮਰੂਦ ਦਾ ਆਪਣਾ ਵੱਖਰਾ ਕੱਦ ਹੁੰਦਾ ਜੀ। ਹਾਂਜੀ, ਕਰਦਿਆਂ ਕਰਦਿਆਂ ਸੱਚੇ ਪਾਤਸ਼ਾਹ ਉਹ ਸਾਰੇ ਰੁੱਖਾਂ ਨੂੰ ਵੇਖ ਰਹੇ ਜੀ। ਆੜੂ ਦਾ ਰੁੱਖ ਆ ਗਿਆ, ਅਮਰੂਦ ਦਾ ਰੁੱਖ ਆ ਗਿਆ, ਅੰਬਾਂ ਦੇ ਰੁੱਖ ਆ ਗਏ ਜੀ, ਨਿੰਬੂਆਂ ਦੇ ਰੁੱਖ ਨਿੱਕੇ ਹੁੰਦੇ ਜੀ ਉਹ ਵੀ ਆ ਗਏ ਜੀ, ਫਿਰ ਕੇਲਿਆਂ ਦਾ ਰੁੱਖ ਆ ਗਿਆ ਜੀ। ਹਾਂਜੀ,
ਦਾਰਮ ਸੇਊ ਫਾਰਸੇ ਖਿਰਨੀ,
ਤੇ ਫਿਰ ਅਨਾਰ ਦਾ ਰੁੱਖ ਆ ਗਿਆ ਜੀ, ਸੇਬਾਂ ਦੇ ਰੁੱਖ ਆ ਗਏ ਜੀ, ਫਾਲਸਿਆਂ ਦੇ ਰੁੱਖ ਆ ਗਏ ਜੀ, ਖਿਰਨੀਆਂ ਇੱਤ ਆਦਕ ਪਤਾ ਨੀ ਕਿੰਨੇ ਕੁ ਬਾਬਾ ਗੁਰਦਿੱਤਾ ਜੀ ਨੇ ਰੁੱਖ ਲਵਾਏ ਸੀਗੇ ਜੀ ਬਾਗ ਦੇ ਵਿੱਚ। ਜਿੱਥੇ ਰੁੱਖ ਲਵਾਏ ਸੀ ਉੱਥੇ ਫੁੱਲਾਂ ਵਾਲੇ ਬੂਟੇ ਵੀ ਲਵਾਏ ਸਨ ਜੀ। ਬੜਾ ਸੋਹਣਾ ਬਾਗ ਬਾਬਾ ਗੁਰਦਿੱਤਾ ਜੀ ਲਾ ਕੇ ਗਏ ਸਨ। ਸੱਚੇ ਪਾਤਸ਼ਾਹ ਮਹਾਰਾਜ ਬੜੇ ਆਨੰਦ ਵਿੱਚ ਉਸ ਬਾਗ ਦੇ ਵਿੱਚ ਚੱਕਰ ਲਾ ਰਹੇ ਨੇ। ਹਾਂਜੀ,
ਕਰੇ ਸਰਾਹਨ ਇਹ ਬਰ ਬਿਕਸਿਓ,
ਅੰਤਰ ਬਰੇ ਤਰੋਵਰ ਹੈ ਰਹੇ। ਮਹਾਰਾਜ ਅੰਤਰ ਗਏ ਜਾ ਕੇ ਉਹ ਰੁੱਖ ਵੇਖਣ ਸੱਚੇ ਪਾਤਸ਼ਾਹ ਮਹਾਰਾਜ। ਹਾਂਜੀ, ਪੁਸ਼ਪ ਪੁਸ਼ਪ ਪਰ ਦ੍ਰਿਸ਼ਟੀ ਪਰੇ ਰਹੇ, ਤੇ ਸੱਚੇ ਪਾਤਸ਼ਾਹ ਕੱਲੇ ਕੱਲੇ ਰੁੱਖ ਉੱਤੇ ਦ੍ਰਿਸ਼ਟੀ ਪਾ ਰਹੇ ਤੇ ਕੱਲੇ ਕੱਲੇ ਫੁੱਲ ਉੱਤੇ ਦ੍ਰਿਸ਼ਟੀ ਪਾ ਰਹੇ। ਗੱਜ ਕੇ ਆਖੋ ਵਾਹਿਗੁਰੂ
ਵਾਹਿਗੁਰੂ।
ਇਹ ਚੀਜ਼ਾਂ ਬੜਾ ਪ੍ਰਭਾਵ ਲੈਂਦੀਆਂ ਜੀ। ਤੁਸੀਂ ਕਿਸੇ ਰੁੱਖ ਵੱਲ ਪਿਆਰ ਨਾਲ ਵੇਖੋ, ਕਿਸੇ ਫੁੱਲ ਵੱਲ ਜੀ ਪਿਆਰ ਨਾਲ ਵੇਖਦੇ ਰਹੋ, ਤੁਹਾਡੇ ਪਿਆਰ ਦੀ ਵੇਖਣੀ ਦਾ ਅਸਰ ਉਹਦੇ ਉੱਤੇ ਪੈ ਜਾਏਗਾ ਜੀ। ਤੁਸੀਂ ਉਹਦੇ ਨੂੰ ਪਿਆਰ ਨਾਲ ਵੇਖੋ, ਅਸਰ ਪਏਗਾ ਜੀ ਤੁਹਾਡੇ ਉੱਤੇ ਉਹਦੇ ਉੱਤੇ ਜੀ। ਮਹਾਰਾਜ ਸੱਚੇ ਪਾਤਸ਼ਾਹ ਰੁੱਖਾਂ ਨੂੰ ਵੀ ਵੇਖ ਰਹੇ ਨੇ, ਫੁੱਲਾਂ ਨੂੰ ਵੀ ਵੇਖ ਰਹੇ, ਕੱਲੇ ਕੱਲੇ ਫੁੱਲ ਉੱਤੇ ਦ੍ਰਿਸ਼ਟੀ ਪਾ ਰਹੇ ਨੇ, ਕਿੱਥੇ ਗੈਂਦੇ ਦਾ ਫੁੱਲ ਲੱਗਾ, ਕਿੱਥੇ ਮਾਲਤੀ ਦਾ ਫੁੱਲ ਲੱਗਾ, ਕਿੱਥੇ ਗੁਲਾਬ ਦਾ ਫੁੱਲ ਲੱਗਾ। ਸੱਚੇ ਪਾਤਸ਼ਾਹ ਕੱਲੇ ਕੱਲੇ ਫੁੱਲ ਉੱਤੇ ਵੀ ਦ੍ਰਿਸ਼ਟੀ ਪਾ ਰਹੇ ਨੇ। ਫਿਰ ਭਾਈ ਸਾਹਿਬ ਲਿਖਦੇ ਨੇ, ਕਰੈ ਸਰਾਹਨ ਇਹ ਬਰ ਬਿਕਸਿਓ। ਸੱਚੇ ਪਾਤਸ਼ਾਹ ਮਹਾਰਾਜ ਬੜੀ ਸ਼ਲਾਘਾ ਕਰਦੇ ਨੇ, ਹਾਂਜੀ, ਤੇ ਜਿਹੜਾ ਰੁੱਖ ਵਧੀਆ ਹੈ, ਚੰਗਾ ਪ੍ਰਫੁੱਲਤ ਹੁੰਦਾ ਨਾ, ਮਹਾਰਾਜ ਉਸ ਰੁੱਖ ਨੂੰ ਵੀ ਆਸ਼ੀਰਵਾਦ ਦਿੰਦੇ। ਜੀ ਗੱਡ ਕੇ ਆਖੋ ਵਾਹਿਗੁਰੂ। ਗੁਰਮੁਖ ਮਹਾਂਪੁਰਸ਼ ਨੇ ਤੇ ਹਰ ਇੱਕ ਦਾ ਹੀ ਭਲਾ ਕਰਨਾ ਜੀ। ਮਹਾਰਾਜ ਰੁੱਖ ਨੂੰ ਵੀ ਆਸ਼ੀਰਵਾਦ ਦਿੰਦੇ, ਵੇਖੋ ਕਿੱਡਾ ਸੋਹਣਾ ਰੁੱਖ ਖਿੜਿਆ। ਕਹਿਣ ਲੱਗੇ ਫਿਰ ਅੱਗੇ ਪੜੋ ਜੀ।
ਇਸ ਕੋ ਟੌਰ ਉਚੇਰੇ ਨਿਕਸਿਓ।
ਮਹਾਰਾਜ ਸੱਚੇ ਪਾਤਸ਼ਾਹ ਸਿੱਖਾਂ ਨਾਲ ਬਚਨ ਕਰਨ, ਵੇਖੋ ਕਹਿਣ ਲੱਗੇ ਇਹਦਾ ਸਿੱਟਾ ਕਿੰਨਾ ਉੱਚਾ ਨਿਕਲਿਆ। ਕਹਿਣ ਲੱਗੇ ਹਾਂਜੀ, ਇਸ ਤਰੀਕੇ ਨਾਲ ਹਜ਼ੂਰ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਰੁੱਖਾਂ ਨੂੰ ਆਸ਼ੀਰਵਾਦ ਦੇਣ ਦੇ ਜੀ। ਹਾਂਜੀ,
ਇਸ ਕੋ ਸੁੰਦਰ ਬਰਨ ਬਿਸਾਲਾ।
ਤੇ ਫਿਰ ਮਹਾਰਾਜ ਗੱਲ ਕਰਦੇ, ਵੇਖੋ ਇਸ ਰੁੱਖ ਦਾ ਕਿੱਡਾ ਸੋਹਣਾ ਰੰਗ ਹੈ। ਜਿੱਥੇ ਫੁੱਲ ਦੀ ਗੱਲ ਆਉਂਦੀ ਹੈ, ਸੱਚੇ ਪਾਤਸ਼ਾਹ ਮਹਾਰਾਜ ਸਿੱਖਾਂ ਨੂੰ ਕਹਿੰਦੇ, ਵੇਖੋ ਕਹਿਣ ਲੱਗੇ ਇਸ ਫੁੱਲ ਦਾ ਰੰਗ ਕਿੱਡਾ ਸੋਹਣਾ ਹੈਗਾ ਜੀ। ਗੱਜ ਕੇ ਆਖੋ ਵਾਹਿਗੁਰੂ। ਗੁਰਮੁਖੋ, ਇਹ ਕੋਈ ਸਕੈਚ ਪੈਨ ਦੇ ਨਾਲ ਫੁੱਲਾਂ ਦੇ ਰੰਗ ਨਹੀਂ ਭਰੇ, ਕੁਦਰਤ ਨੇ ਰੰਗ ਭਰੇ ਆ ਜੀ। ਕੁਦਰਤ ਨੇ ਰੰਗ ਭਰੇ ਨੇ, ਕੁਦਰਤ ਵਿੱਚ ਬੜੇ ਕਿਸਮ ਦੇ ਫੁੱਲ ਨੇ ਜੀ, ਤੇ ਬੜੇ ਵੱਖੋ ਵੱਖਰੇ ਰੰਗਾਂ ਦੇ ਫੁੱਲ ਨੇ, ਬੜੇ ਤਰ੍ਹਾਂ ਦੇ ਰੁੱਖ ਨੇ। ਸੱਚੇ ਪਾਤਸ਼ਾਹ ਕੱਲੇ ਕੱਲੇ ਦਾ ਰੰਗ ਵੇਖ ਕੇ ਮਹਾਰਾਜ ਉਹਦੀਆਂ ਤਰੀਫਾਂ ਕਰਨ ਦੇ ਜੀ। ਹਾਂਜੀ,
ਇਹ ਆਛੋ ਸੋ ਹੈ ਵਿੱਚ ਮਾਲਾ।
ਮਹਾਰਾਜ ਸੱਚੇ ਪਾਤਸ਼ਾਹ ਦੱਸਣ ਦੇ ਵੀ ਆਹ ਜਿਹੜੇ ਫੁੱਲ ਨੇ ਇਹ ਮਾਲਾ ਵਿੱਚ ਬੜੇ ਸੋਹਣੇ ਲੱਗਣਗੇ, ਇਹਨਾਂ ਦਾ ਹਾਰ ਬੜਾ ਸੋਹਣਾ ਬਣਨਾ, ਇਹਨਾਂ ਦਾ ਫੁੱਲਾਂ ਦਾ ਸਿਹਰਾ ਬੜਾ ਸੋਹਣਾ ਬਣੇਗਾ। ਸੱਚੇ ਪਾਤਸ਼ਾਹ ਇਸ ਤਰ੍ਹਾਂ ਸਿੱਖਾਂ ਨਾਲ ਵਿਚਾਰ ਕਰਨ ਦੇ ਜੀ। ਹਾਂਜੀ,
ਚਾਰ ਪਾਖੁਰੀ ਇਸਕੀ ਸੋਹਤ।
ਹਾਂਜੀ,
ਆਕ੍ਰਿਤ ਮਹਾ ਬਨੀ ਮਨ ਮੋਹਤ।
ਸੱਚੇ ਪਾਤਸ਼ਾਹ ਇੱਕ ਫੁੱਲ ਲਾਗੇ ਖਲੋਗੇ ਜੀ, ਉਹਦੀਆਂ ਉੱਪਰ ਵਾਲੀਆਂ ਪੰਪਣੀਆਂ ਬੜੀਆਂ ਸੋਹਣੀਆਂ ਜੀ, ਉੱਪਰ ਵਾਲੇ ਪੱਤੇ ਬੜੇ ਸੋਹਣੇ। ਮਹਾਰਾਜ ਕਹਿੰਦੇ ਸਿੱਖਾਂ ਨੂੰ, ਵੇਖੋ ਕਹਿਣ ਲੱਗੇ ਕੁਦਰਤ ਦੀ ਅਸਚਰਜਤਾ ਹੀ ਵੇਖੋ। ਪਰਮੇਸ਼ਰ ਨੇ ਜਿੱਥੇ ਕਈ ਤਰ੍ਹਾਂ ਦੇ ਜੀਵ ਸੰਸਾਰ ਤੇ ਪੈਦਾ ਕੀਤੇ, ਉੱਥੇ ਕਈ ਤਰ੍ਹਾਂ ਦੇ ਫੁੱਲ ਬੂਟੇ ਵੀ ਵਾਹਿਗੁਰੂ ਨੇ ਬਣਾਏ ਨੇ। ਹਾਂਜੀ, ਗੱਜ ਕੇ ਆਖੋ ਵਾਹਿਗੁਰੂ।
ਵਾਹਿਗੁਰੂ
ਮਹਾਰਾਜ ਸਿੱਖਾਂ ਨਾਲ ਗੱਲ ਕਰਨ ਦੇ, ਜਿਹੜਾ ਰੁੱਖ ਹਰਿਆ ਸੀਗਾ, ਬਹੁਤੇ ਹਰੇ ਰੁੱਖ ਜਿਹੜੇ ਸਨ, ਮਹਾਰਾਜ ਨਾਲੇ ਸਿੱਖਾਂ ਨੂੰ ਸਿੱਖਿਆ ਦਿੰਦੇ ਹੋਏ ਤੁਰੇ ਜਾ ਰਹੇ। ਪਿੱਛੇ ਬੇਅੰਤ ਸਿੱਖ, 7.5 ਫੁੱਟ ਉੱਚਾ ਕੱਦ 6ਵੇਂ ਪਾਤਸ਼ਾਹ ਦਾ, ਹੋਰ ਪਿੱਛੇ ਸਿੱਖ ਸੰਗਤਾਂ ਤੁਰਨ ਰਹੀਆਂ। ਮਹਾਰਾਜ ਕਹਿਣ ਲੱਗੇ, ਭਾਈ ਤੁਹਾਨੂੰ ਪਤਾ ਇਹ ਰੁੱਖ ਹਰੇ ਕਿਉਂ ਨੇ? ਅੱਜ ਕੇ ਆਖੋ ਵਾਹਿਗੁਰੂ।
ਵਾਹਿਗੁਰੂ
ਆਪ ਜੀ ਵੀ ਬੜੇ ਧਿਆਨ ਨਾਲ ਸੁਣਿਓ, ਕਦੀ ਕਿਸੇ ਰੁੱਖ ਵੱਲ ਵੇਖੋ, ਵਿਚਾਰ ਕਰੋ ਵੀ ਇਹ ਰੁੱਖ ਹਰਿਆ ਕਿਉਂ ਹੈਗਾ ਜੀ। ਹਾਂਜੀ, ਮਹਾਰਾਜ ਕਹਿਣ ਲੱਗੇ ਤੁਹਾਨੂੰ ਪਤਾ ਇਹ ਰੁੱਖ ਹਰੇ ਭਰੇ ਕਿਉਂ ਨੇ? ਮਹਾਰਾਜ ਤੁਸੀਂ ਕਰੋ ਕਿਰਪਾ। ਸੱਚੇ ਪਾਤਸ਼ਾਹ ਕਹਿੰਦੇ, ਸਿੱਖੋ ਇਹ ਰੁੱਖ ਆਪਣੇ ਮੁੱਢ ਨਾਲ ਜੁੜੇ ਹੋਏ ਨੇ। ਹਾਂਜੀ, ਇਹਨਾਂ ਦੀ ਜੜ ਜ਼ਮੀਨ ਦੇ ਥੱਲੇ ਹੈ, ਉੱਤੋਂ ਦੀ ਪਾਣੀ ਮਿਲ ਰਿਹਾ ਹੈ, ਮੁੱਢ ਨਾਲ ਜੁੜੇ ਹੋਏ ਕਰਕੇ ਇਹ ਹਰੇ ਭਰੇ ਨੇ। ਗੱਜ ਕੇ ਆਖੋ ਵਾਹਿਗੁਰੂ।
ਵਾਹਿਗੁਰੂ
ਗੁਰਮੁਖੋ, ਜਿਹੜਾ ਰੁੱਖ ਆਪਣੇ ਮੁੱਢ ਤੋਂ ਟੁੱਟ ਜਾਵੇ, ਉਹ ਰੁੱਖ ਫਿਰ ਸੁੱਕ ਜਾਂਦਾ ਜੀ। ਤੁਸੀਂ ਆਪਣੀ ਜ਼ਿੰਦਗੀ 'ਚ ਇਹ ਚੀਜ਼ਾਂ ਬਹੁਤ ਵਾਰ ਵੇਖੀਆਂ, ਜਿਹਦੀਆਂ ਜੜ੍ਹਾਂ ਉੱਖੜ ਜਾਣ, ਜਿਹੜਾ ਮੁੱਢ ਤੋਂ ਟੁੱਟ ਜਾਵੇ, ਉਹ ਫਿਰ ਜਿਹੜਾ ਰੁੱਖ ਹੈ ਗੁਰਮੁਖੋ, ਉਹ ਫਿਰ ਸੁੱਕ ਜਾਂਦਾ ਜੀ। ਹਾਂਜੀ, ਇਸੇ ਤਰ੍ਹਾਂ ਬੰਦੇ ਦੇ ਅੰਦਰ ਦੀ ਕਹਾਣੀ ਹੈਗੀ ਜੀ। ਗੱਜ ਕੇ ਆਖੋ ਵਾਹਿਗੁਰੂ।
ਵਾਹਿਗੁਰੂ
ਜਿੰਨਾ ਚਿਰ ਤੱਕ ਤੇ ਵਾਹਿਗੁਰੂ ਜੀ ਦਾ ਨਾਮ ਹੈ, ਬੰਦੇ ਦਾ ਅੰਦਰ ਖਿੜਿਆ ਰਹੇਗਾ, ਹਰਿਆ ਭਰਿਆ ਰਹੇਗਾ। ਜਦੋਂ ਅੰਦਰ ਨਾਮ ਰੂਪੀ ਪਾਣੀ ਮਿਲਣਾ ਬੰਦ ਹੋ ਗਿਆ ਨਾ ਜੀ, ਤੇ ਬੰਦੇ ਨੇ ਵੀ ਕੁਮਲਾ ਜਾਂਦਾ ਜੀ, ਸੁੱਕ ਜਾਂਦਾ ਜੀ, ਬਦਬੂ ਮਾਰਨ ਲੱਗ ਪੈਂਦੇ ਉਰੇ ਖਿਆਲਾਤ ਜੀ। ਹਾਂਜੀ, ਮਹਾਰਾਜ ਗੁਰਬਾਣੀ ਚ ਲਿਖਦੇ, ਹਰ ਕਾ ਨਾਮ ਧਿਆਏ ਕੈ ਹੋ ਹਰਿਆ ਭਾਈ। ਗੱਜ ਕੇ ਆਖੋ ਵਾਹਿਗੁਰੂ। ਮਹਾਰਾਜ ਕਹਿੰਦੇ ਨਾਮ ਜਪਿਆ ਕਰੋ, ਹਰੇ ਭਰੇ ਰਹੋਗੇ। ਕਹਿਣ ਲੱਗੇ ਹਾਂਜੀ, ਅੰਦਰ ਖੇੜਾ ਬਣਿਆ ਰਹੇਗਾ, ਅੰਦਰ ਸੰਤੋਖ ਬਣਿਆ ਰਹੇਗਾ, ਅੰਦਰ ਚਾਅ ਬਣਿਆ ਰਹੇਗਾ, ਜਦੋਂ ਪ੍ਰੇਮ ਨਾਲ ਵਾਹਿਗੁਰੂ ਜੀ ਦਾ ਨਾਮ ਜਪੋਗੇ। ਹਾਂਜੀ, ਸੱਚੇ ਪਾਤਸ਼ਾਹ ਸਿੱਖਿਆ ਦਿੰਦੇ ਜਾ ਰਹੇ, ਭਾਈ ਇਹ ਰੁੱਖ ਆਪਣੇ ਮੁੱਢ ਨਾਲ ਜੁੜੇ ਹੋਏ ਨੇ, ਇਹ ਤਾਂ ਹਰੇ ਭਰੇ ਨੇ ਜੀ। ਹਾਂਜੀ, ਬਹੁਤ ਸਾਰੇ ਐਸੇ ਰੁੱਖ ਨੇ, ਤੁਸੀਂ ਉਹਨਾਂ ਦਾ ਧਿਆਨ ਨਾ ਦਿਓ, ਪਾਣੀ ਨਾ ਦਿਓ ਜੀ, ਉਹ ਕੁਮਲਾਉਣਾ ਸ਼ੁਰੂ ਹੋ ਜਾਂਦੇ ਜੀ। ਇਸੇ ਤਰ੍ਹਾਂ ਫੁੱਲਾਂ ਦਾ ਹਾਲ ਹੈ। ਮਹਾਰਾਜ ਤੁਰੇ ਜਾ ਰਹੇ ਬਾਗ ਵਿੱਚ ਜੀ, ਨਾਲੇ ਸਿੱਖਾਂ ਨੂੰ ਸਿੱਖਿਆ ਦਿੰਦੇ ਹੋਏ ਜਾ ਰਹੇ ਜੀ। ਹਾਂਜੀ,
ਸ਼੍ਰੀ ਹਰ ਰਾਏ ਸੋ ਕੁਸ਼ਕ ਪਛੇਰੇ।
ਸੱਚੇ ਪਾਤਸ਼ਾਹ ਮਹਾਰਾਜ ਬਾਗ ਵਿੱਚ ਚੱਲੀ ਜਾ ਰਹੇ ਜੀ, ਤੇ ਸਤਿਗੁਰੂ ਗੁਰੂ ਹਰ ਰਾਏ ਸਾਹਿਬ ਜੀ, ਜਿਨ੍ਹਾਂ ਦੀ ਉਮਰ ਵਿਦਵਾਨਾਂ ਉਰੋਂ 7 ਸਾਲ ਦੀ ਵੀ ਲਿਖੀ ਹੈ, ਵੱਖ ਵੱਖ ਵਿਦਵਾਨਾਂ ਦੀ ਰਾਏ, ਖੈਰ ਬਚਪਨ ਦੀ ਉਮਰ ਸੀਗੀ, ਘੋੜੇ ਤੇ ਚੜੇ ਆ ਰਹੇ ਸੀਗੇ ਜੀ। ਹਾਂਜੀ, ਤੇ ਉਹ ਪਿੱਛੇ ਰਹਿ ਗਏ ਜੀ। ਹਾਂਜੀ,
ਹੁਤੇ ਤੁਰੰਗ ਪੰਥ ਕੇ ਨੇਰੇ।
ਮਹਾਰਾਜ ਗੁਰੂ ਹਰ ਰਾਏ ਸਾਹਿਬ ਉਸ ਸਮੇਂ ਉੱਥੇ ਪਹੁੰਚ ਗਏ ਜਿੱਥੇ ਘੋੜੇ ਬੰਨੇ ਹੋਏ ਸਨ ਜੀ। ਹਾਂਜੀ,
ਰੁਕਿਓ ਪੌਰ ਉਪਬਨ ਕੋ ਤਬੈ।
ਹਾਂਜੀ,
ਕਹਿ ਕਰ ਕੀਨੇ ਬਰ ਜਨ ਸਬੈ।
ਗੁਰਮੁਖੋ, ਭਾਈ ਸੰਤੋਖ ਸਿੰਘ ਜੀ ਲਿਖਦੇ, ਜਦੋਂ ਆਪਣੇ ਘੋੜੇ ਤੇ ਪਹੁੰਚੇ ਨਾ, ਨਾਲ ਕੁਝ ਦਾਸ ਸਨ ਉਹਨਾਂ ਦੇ ਪਿੱਛੇ ਜੀ, ਤੇ ਅੱਗੇ ਘੋੜੇ ਘੋੜੇ ਸਨ, ਕਿਉਂ ਮਹਾਰਾਜ ਨਾਲ ਬੜੇ ਸਿੱਖ ਆਏ ਸੀ, ਸਿੱਖ ਘੋੜਿਆਂ ਤੇ ਵੀ ਆਏ ਸਨ, ਤੇ ਬਾਗ ਦੇ ਦਰਵਾਜ਼ੇ ਦੇ ਅੱਗੇ ਘੋੜੇ ਹੀ ਘੋੜੇ ਲੱਗੇ ਸਨ ਜੀ, ਖਲੋਤੇ ਸਨ ਜੀ, ਸੋਰੀ, ਘੋੜੇ ਹੀ ਖਲੋਤੇ ਸਨ ਜੀ। ਗੁਰੂ ਹਰ ਰਾਏ ਸਾਹਿਬ ਜੀ ਨੇ ਇਸ਼ਾਰਾ ਕੀਤਾ ਵੀ ਭਾਈ ਹੁਣ ਘੋੜੇ ਪਰਾਂ ਕਰੋ ਆਪਣੇ। ਸਿੱਖਾਂ ਨੇ ਘੋੜੇ ਪਰਾਂ ਕੀਤੇ ਜੀ, ਆਪ ਵੀ ਉਤਰੇ ਜੀ। ਅਜੇ ਬਚਪਨ ਦਾ ਹੈਗਾ ਜੀ, ਬਚਪਨ ਦੀ ਉਮਰ ਹੈ। ਘਰ ਵਿੱਚ ਜਿਹੋ ਜਿਹਾ ਕੰਮ ਹੁੰਦਾ ਹੋਵੇ, ਬੱਚੇ ਨੂੰ ਆਦਤ ਪੈ ਜਾਂਦੀ ਉਹੋ ਜਿਹਾ ਕੰਮ ਕਰਨ ਦੀ ਜੀ। ਹਾਂਜੀ, ਆਹ ਨਿੱਕੇ ਨਿੱਕੇ ਬੱਚੇ ਮੋਟਰਸਾਈਕਲ ਚਲਾਈ ਫਿਰਦੇ ਜੀ, ਗੱਡੀਆਂ ਚਲਾਈ ਫਿਰਦੇ ਜੀ, ਕਿਉਂ ਜੀ, ਘਰ ਵਿੱਚ ਗੱਡੀਆਂ ਲੱਗੀਆਂ ਆਪੇ ਚਲਾਉਣੀਆਂ ਆ ਜਾਂਦੀਆਂ ਜੀ। ਤੇ ਜਿਨ੍ਹਾਂ ਦਾ ਹੁਣ ਆਗਮਨ ਹੀ ਘੋੜਿਆਂ ਵਿੱਚ ਹੋਇਆ ਜੀ, ਸਿੱਖਾਂ ਹੈ ਤੇ ਮਹਾਰਾਜ ਦੀ ਹਜ਼ੂਰੀ ਵਿੱਚ ਹੈ, ਪਰ ਉਸ ਸਮੇਂ ਘੋੜੇ ਹੀ ਆਉਣ ਜਾਣ ਦਾ ਸਾਧਨ ਸਨ ਜੀ। ਤੇ ਫਿਰ ਬਚਪਨ ਤੋਂ ਹੀ ਘੋੜੇ ਦੀ ਸਵਾਰੀ ਸ਼ੁਰੂ ਕਰਾ ਦਿੰਦੇ ਸਨ, ਘੋੜ ਸਵਾਰੀ ਸ਼ੁਰੂ ਕਰਾ ਦਿੰਦੇ ਸਨ। ਹੁਣ ਹੈ ਤੇ ਬਚਪਨ ਦਾ ਸਰੂਪ, ਘੋੜੇ ਦੂਜਿਆਂ ਦੇ ਪਰਾਂ ਆਖ ਕੇ ਕਰਾਏ, ਫਿਰ ਆਪ ਘੋੜੇ ਤੋਂ ਉਤਰੇ ਗੁਰੂ ਹਰ ਰਾਏ ਸਾਹਿਬ। ਹਾਂਜੀ,
ਰਸ਼ਕ ਦਾਸ ਜਿਨੋ ਕੇ ਸੰਗ।
ਹਾਂਜੀ,
ਹੁਤੇ ਅਰੋਹਨ ਬਲੀ ਤੁਰੰਗ।
ਰਖਵਾਲੇ ਸੇਵਕ ਜਿਹੜੇ ਸਨ ਉਹਨਾਂ ਦੇ, ਉਹ ਵੀ ਸਾਰੇ ਘੋੜੇ ਤੇ ਚੜੇ ਹੋਏ ਸਨ, ਘੋੜਿਆਂ ਤੇ। ਹਾਂਜੀ,
ਯੰਤੇ ਸਭ ਕਹੋ ਦਏ ਹਟਾਏ।
ਹਾਂਜੀ,
ਉਤਰੇ ਆਪ ਤਬੈ ਹਰ ਰਾਏ।
ਪਹਿਲੇ ਲੱਗੇ ਹੋਏ ਘੋੜੇ ਇੱਕ ਪਾਸੇ ਤੇ ਕਰਾਏ, ਫਿਰ ਆਪ ਆਪਣੇ ਸੇਵਕਾਂ ਸਮੇਤ ਹਰ ਰਾਏ ਸਾਹਿਬ ਜੀ ਘੋੜੇ ਤੋਂ ਉਤਰੇ ਜੀ। ਹਾਂਜੀ,
ਸ਼ਤਪਾਲਨ ਕੋ ਸੂਖਮ ਜਾਮਾ।
ਤੇ ਗੱਜ ਕੇ ਆਖੋ ਵਾਹਿਗੁਰੂ। ਬਚਪਨ ਦਾ ਵੇਲਾ, ਛੋਟੀ ਜੀ ਉਮਰ, ਤੇ ਜਿਹੜਾ ਗਲ ਵਿੱਚ ਚੋਲਾ ਪਾਇਆ ਸੀ ਉਹ ਬੜਾ ਖੁੱਲਾ ਚੋਲਾ ਪਾਇਆ ਸੀਗਾ ਜੀ। ਹਾਂਜੀ,
ਨਿਤ ਪ੍ਰਤ ਪਰ ਹੈ ਬਹੁ ਅਭਿਰਾਮਾ।
ਗੁਰਮੁਖੋ, ਉਹਦੇ ਜਿਹੜੇ ਪੱਲੇ ਸਨ ਨਾ ਜੀ, ਜਿਹੜੀਆਂ ਕਲੀਆਂ ਸਨ ਚੋਲੇ ਦੀਆਂ, 9 ਕਲੀਆਂ ਸਨ ਇੱਕ ਪਾਸੇ ਜੀ, ਇੱਕ ਪਾਸੇ 9 ਕਲੀਆਂ ਸਨ। ਆ ਜਿਵੇਂ 3 ਕਲੀਆਂ ਨੇ ਜੀ ਚੋਲੇ ਦੀਆਂ, ਤਕਰੀਬਨ ਆਮ ਗ੍ਰੰਥੀ ਭਾਈ 3-3 ਕਲੀਆਂ ਵਾਲੇ ਪਾਉਂਦੇ। ਹੁਣ ਤੇ ਵਾਹਿਗੁਰੂ ਬਖਸ਼ੇ ਜੀ, ਕਈ ਵਾਰੀ ਵੇਖ ਕੇ ਵੀ ਹੈਰਾਨ ਹੋਈਦਾ, ਸਾਡੇ ਬੰਦੇ ਸਮੇਂ ਅਨੁਸਾਰ ਆਪਣਾ ਬਾਣਾ ਵੀ ਬਦਲੀ ਜਾਂਦੇ ਜੀ। ਮੈਂ ਇੱਕ ਰਾਗੀ ਸਿੰਘ ਨੂੰ ਵੇਖਿਆ ਜੀ, ਪਹਿਲੀ ਤੇ ਗੱਲ ਜੀ, ਉਹ ਮਿਲਿਆ ਜੀ ਤੇ ਉਹਨੇ ਪੈਂਟ ਕਮੀਜ਼ ਪਾਈ ਜੀ। ਹਾਂਜੀ, ਤੇ ਪੈਂਟ ਕਮੀਜ਼ ਪਾ ਕੇ ਤੇ ਫਤਿਹ ਬੁਲਾਈ ਜੀ। ਹੁਣ ਉਹ ਪਛਾਣ ਵਿੱਚ ਨਾ ਆਵੇ ਵੀ ਉਹ ਰਾਗੀ ਸਿੰਘ ਹੈ। ਹਾਂਜੀ, ਉਹਨੂੰ ਪੁੱਛਿਆ, ਉਹ ਕਹਿਣ ਲੱਗਾ ਜੀ ਰਾਗੀ ਸਿੰਘ ਹਾਂ ਜੀ, ਲੋੜ ਵਾਸਤੇ ਤੇ ਗੁਰੂ ਕਾ ਬਾਣਾ ਪਹਿਨ ਤੇ ਜੀ, ਲੋੜ ਹੋਵੇ ਤੇ ਗੁਰੂ ਕਾ ਬਾਣਾ ਪਹਿਨ ਲਿਆ, ਨਹੀਂ ਲੋੜ ਹੈਗੀ ਤੇ ਬਾਣਾ ਪਾਉਣਾ ਹੀ ਨਹੀਂ ਜੀ। ਹਾਂਜੀ, ਲੋੜ ਵਾਸਤੇ ਬਾਣਾ ਪਹਿਨਦੇ ਜੀ, ਇਹ ਲੋੜ ਵਾਸਤੇ ਜੀ। ਤੇ ਜਿਹੜੇ ਪਾਉਂਦੇ ਨਾ ਜੀ, ਇਹ ਵਿਰਲੇ ਰਾਗੀ ਸਿੰਘ ਜਿਹੜੇ ਗੱਲ ਚ ਹਜੂਰੀਏ ਪਾਉਂਦੇ ਜੀ, ਅੱਜ ਕੇ ਆਖੋ ਵਾਹਿਗੁਰੂ। ਹਾਂਜੀ, ਵਿਰਲੇ ਰਾਗੀ ਸਿੰਘ ਨੇ ਜਿਹੜੇ ਗੱਲ ਵਿੱਚ ਹਜੂਰੀਏ ਪਾਉਂਦੇ, ਜਿਹਨਾਂ ਦੀ ਮੱਤ ਸਹੀ ਹੈ ਨਾ ਜੀ, ਉਹ ਤੇ ਪਾਉਂਦੇ ਜੀ, ਗਲ ਵਿੱਚ ਹਜੂਰੀਏ ਪਾ ਕੇ ਰੱਖਦੇ ਨੇ। ਤੇ ਇੱਥੋਂ ਤੱਕ ਬਾਬਾ ਹਰਨਾਮ ਸਿੰਘ ਜੀ, ਰਾਮਪੁਰ ਖੇੜੇ ਵਾਲੇ ਜਿਹੜੇ ਮਹਾਂਪੁਰਖ ਨੇ, ਉਹਨਾਂ ਦਾ ਆਪਣੀ ਜ਼ਿੰਦਗੀ ਦਾ ਦਸਤੂਰ ਸੀ, ਗਲ ਵਿੱਚੋਂ ਹਜੂਰੀਆਂ ਨਹੀਂ ਲਾਇਆ ਜੀ ਉਹਨਾਂ ਨੇ। ਹਾਂਜੀ, ਹਜੂਰੀਆ ਨਿਮਰਤਾ ਦੀ ਪਛਾਣੀ ਹੈ, ਨਿਸ਼ਾਨੀ ਹੈਗੀ ਜੀ। ਉਹਨਾਂ ਦੇ ਜਿੰਨੇ ਸੰਗੀ ਸਾਥੀ ਸਨ, ਉਹ ਅੱਜ ਤੱਕ ਸਾਰੇ ਗਲ ਵਿੱਚ ਹਜੂਰੀਆ ਪਾ ਕੇ ਰੱਖਦੇ ਜੀ। ਹਾਂਜੀ, ਤੇ ਆ ਹੁਣ ਜਿਹੜੇ ਰਾਗੀ ਸਿੰਘ ਨਵੇਂ ਉੱਠੇ ਜੀ, ਉਹ ਨੀ ਹਜੂਰੀਆ ਪਾਉਂਦੇ, ਬਸ ਉਰੋਂ ਪੈਕ ਕੀਤਾ ਹੁੰਦਾ ਵਾਜੇ ਵਿੱਚ ਜੀ, ਉਹ ਉਸੇ ਵੇਲੇ ਕੱਢ ਕੇ ਪਾ ਲੈਂਦੇ ਜੀ। ਸਤਿਗੁਰੂ ਜੀ ਦੀ ਹਜ਼ੂਰੀ ਵਿੱਚ ਆਉਣਾ ਬੜੀ ਸਾਵਧਾਨਤਾ ਦੇ ਨਾਲ ਆਉਣਾ। ਹਾਂਜੀ, ਤੇ ਫਿਰ ਚੋਲੇ ਕਲੀਆਂ ਵਾਲੇ ਪਾਉਣੇ ਬੰਦ ਕਰ ਦਿੱਤੇ ਜੀ ਇਹਨਾਂ ਨੇ, ਗੱਜ ਕੇ ਆਖੋ ਵਾਹਿਗੁਰੂ। ਉਹ ਬਸ ਸਿੱਧੇ ਜੇ ਕਟਿੰਗ ਜੇ ਵਾਲੇ ਚੋਲੇ ਪਾਏ ਹੁੰਦੇ, ਨਾ ਪਤਾ ਲੱਗਦਾ ਵੀ ਬੀਬੀ ਦਾ ਸੂਟ ਹੈ ਤੇ ਨਾ ਪਤਾ ਲੱਗਦਾ ਵੀ ਬੰਦੇ ਦਾ ਸੂਟ ਹੈ ਜੀ। ਹਾਂਜੀ, ਉਹ ਬੀਬੀਆਂ ਨੇ ਸਿੱਧੇ ਪਾਏ ਹੁੰਦੇ ਜੀ, ਉਹ ਰਾਗੀਆਂ ਨੇ ਵੀ ਸਿੱਧੇ ਜੇ ਪਾਉਣੇ ਸ਼ੁਰੂ ਕਰ ਦਿੱਤੇ ਜੀ, ਤੇ ਕਈ ਗਿਆਨੀਆਂ ਨੇ ਵੀ ਪਾਉਣੇ ਸ਼ੁਰੂ ਕਰ ਦਿੱਤੇ ਜੀ। ਘੱਟ ਕੋਈ ਨਹੀਂ ਹੈਗਾ ਜੀ, ਜਿਹੜੇ ਪੁਰਾਤਨ ਬਸਤਰ ਸਨ ਮਰਜ਼ਾਦਾ ਅਨੁਸਾਰ ਉਹ ਹੀ ਪਾਉਣੇ ਚਾਹੀਦੇ। ਗਲ ਵਿੱਚ ਹਜ਼ੂਰੀਆ ਵੀ ਰੱਖਣਾ ਚਾਹੀਦਾ ਜੀ। ਜਦੋਂ ਗੁਰੂ ਜੀ ਨੇ ਸਾਨੂੰ ਜਾਮਾ ਬਖਸ਼ਿਸ਼ ਕੀਤਾ ਤੇ ਫਿਰ ਕਾਹਦੀ ਪਰਵਾਹ ਹੈਗੀ ਜੀ, ਲੋੜ ਵਾਸਤੇ ਬਾਣਾ ਪਹਿਣ ਲਿਆ, ਬਾਅਦ ਚੋਂ ਫਿਰ ਉਵੇਂ ਤੁਰੇ ਫਿਰੇ ਜੀ। ਸੁਣੋ, ਬਚਪਨ ਦੀ ਉਮਰ ਤੇ ਸ੍ਰੀ ਗੁਰੂ ਹਰਿਰਾਇ ਸਾਹਿਬ ਨੇ ਜਿਹੜਾ ਜਾਮਾ ਪਾਇਆ, ਉਹਦੀਆਂ ਨੌ ਕਲੀਆਂ ਜੀ ਇੱਕ ਪਾਸੇ ਜੀ, ਹਾਂਜੀ, ਨੌ ਇਸ ਪਾਸੇ, ਨੌ ਇਸ ਪਾਸੇ, ਅੱਗੇ ਵੀ 18 ਤੇ ਨੌ ਇੱਕ ਪਾਸੇ, ਨੌ ਇੱਕ ਪਾਸੇ, ਪਿੱਛੇ ਵੀ 18 ਜੀ। ਹਾਂਜੀ, ਜਿੰਨੀਆਂ ਕਲੀਆਂ ਵੱਧਦੀਆਂ ਜਾਣਗੀਆਂ ਉਹਨਾਂ ਚੋਲਾ ਖੁੱਲ੍ਹਾ ਹੁੰਦਾ ਜਾਏਗਾ ਥੱਲੜੇ ਪਾਸਿਓਂ ਜੀ। ਹਾਂਜੀ, ਨੌ ਕਲੀਆਂ ਵਾਲਾ ਚੋਲਾ ਪਾਇਆ ਜੀ, ਕੁੱਲ ਮਿਲਾ ਕੇ 36 ਹੋ ਜਾਂਦੀਆਂ ਜੀ। ਬੜਾ ਹੀ ਸੋਹਣਾ ਜਾਮਾ ਪਾਇਆ ਜੀ, ਤੇ ਸੁੰਦਰ ਚਿੱਟੇ ਰੰਗ ਦਾ ਬਾਣਾ ਪਾਇਆ, 36 ਉਹਨੂੰ ਕਲੀਆਂ ਜੀ, ਤੇ ਅਜੇ ਕੱਦ ਵੀ ਬਹੁਤਾ ਉੱਚਾ ਨਹੀਂ ਸੀ ਹੈਗਾ ਜੀ, ਤੇ ਬੜਾ ਹੀ ਫੱਬ ਰਿਹਾ ਸੀਗਾ ਜੀ ਉਹਨਾਂ ਨੂੰ। ਹਾਂਜੀ,
ਸੁੰਦਰ ਪਰਿਓ ਸਿਕੰਦ ਦੁਕੂਲ,
ਮੋਢੇ ਤੇ ਇੱਕ ਸੋਹਣਾ ਹਜ਼ੂਰੀਆ ਵੀ ਰੱਖਿਆ ਹੋਇਆ ਜੀ, ਗੱਜ ਕੇ ਆਖੋ ਵਾਹਿਗੁਰੂ। ਹੁਣ ਇਹ ਉਹਨਾਂ ਦੇ ਬਚਪਨ ਦੀ ਡਰੈਸ ਹੈਗੀ ਜੀ, ਬਚਪਨ ਦੀ। ਚਲੋ, ਜਿਹੜੇ ਸਿੱਖ ਕਾਰੋਬਾਰ ਕਰਦੇ ਉਹਨਾਂ ਨੂੰ ਤਾਂ ਨਹੀਂ ਅਸੀਂ ਕਹਿੰਦੇ ਜੀ, ਪਰ ਜਿਨ੍ਹਾਂ ਦਾ ਕੰਮ ਹੀ ਹੈਗਾ ਉਹ ਤੇ ਕੱਪੜੇ ਪਾਉਣ ਨਾ ਜੀ, ਜਿਹੜੀ ਮਰਜ਼ਾਦਾ ਉਹ ਤੇ ਪੂਰੀ ਰੱਖਣ ਨਾ ਜੀ। ਹਾਂਜੀ, ਜਿਨ੍ਹਾਂ ਨੂੰ ਗੁਰੂ ਜੀ ਨੇ ਬਖਸ਼ਿਸ਼ ਕਰ ਦਿੱਤੀ ਹੈ, ਇਸ ਪਾਸੇ ਲਾ ਹੀ ਦਿੱਤਾ, ਉਹ ਘੱਟੋ ਘੱਟ ਬਸਤਰ ਸਹੀ ਪਾਉਣ ਜੀ, ਜਿਹੜੇ ਗੁਰੂ ਘਰ ਦੇ ਕਾਰਜਾਂ ਵਿੱਚ ਜ਼ਰੂਰੀ ਉਹ ਪਾਉਣ ਜੀ। ਗੁਰੂ ਹਰਿਰਾਇ ਸਾਹਿਬ ਨੇ 36 ਕਲੀਆਂ ਵਾਲਾ ਝੋਲਾ ਪਾਇਆ ਜੀ, ਤੇ ਮੋਢੇ ਤੇ ਪਰਨਾ ਰੱਖਿਆ ਜੀ, ਹਜ਼ੂਰੀਆ ਰੱਖਿਆ ਜੀ। ਹਾਂਜੀ,
ਮਨ ਹੋ ਮਿਰਦੁਲਤਾ ਕੋ ਤਨ ਮੂਲ,
ਅਜੇ ਮੁਖ ਤੇ ਦਾੜਾ ਨਹੀਂ ਆਇਆ ਜੀ, ਦਾੜਾ ਨਹੀਂ ਆਇਆ, ਗੋਰਾ ਰੰਗ ਚਿਹਰੇ ਦਾ ਤੇ ਉੱਤੇ ਚਿੱਟੇ ਰੰਗ ਦਾ ਦਸਤਾਰਾ, ਚਿੱਟੇ ਰੰਗ ਦਾ ਹੀ ਜਾਮਾ ਤੇ ਚਿੱਟੇ ਰੰਗ ਦਾ ਹੀ ਪਰਨਾ ਮੋਢੇ ਤੇ ਰੱਖਿਆ ਹੋਇਆ ਜੀ। ਹਾਂਜੀ,
ਮਿਲੇ ਪਿਤਾਮਾ ਕੇ ਸੰਗ ਜਾਈ,
ਮਨ ਵਿੱਚ ਇੱਛਾ ਸੀ ਵੀ ਮੈਂ ਪਿੱਛੇ ਰਹਿ ਗਏ, ਅਸੀਂ ਪਿੱਛੇ ਰਹਿ ਗਏ ਹਾਂ, ਤੇ ਦਾਦਾ ਜੀ ਨੂੰ ਜਾ ਕੇ ਛੇਤੀ ਮਿਲੀਏ। ਹਾਂਜੀ,
ਯਾਂਤੇ ਚਾਲ ਚਲਤ ਚਪਲਾਈ,
ਇਸ ਕਰਕੇ ਜਿਹੜੀ ਚਾਲ ਸੀਗੀ ਨਾ ਜੀ, ਉਹ ਛੇਤੀ ਛੇਤੀ ਤੁਰਨਾ ਸ਼ੁਰੂ ਹੋ ਗਏ ਜੀ, ਛੇਤੀ ਛੇਤੀ ਜੀ। ਹਾਂਜੀ,
ਵਾਯੂ ਬੇਗ ਚਲਨ ਤੇ ਪਰਸਿਓ,
ਬਾਬਾ ਜੀ ਤੇ ਗੁਰੂ ਹਰਿਰਾਇ ਸਾਹਿਬ ਤੇ ਠੀਕ ਤੁਰੇ ਜਾ ਰਹੇ ਸਨ, ਪਰ ਇੱਕਦਮ ਹਵਾ ਬੜੀ ਤੇਜ਼ ਵਗਣ ਲੱਗ ਪਈ ਜੀ, ਹਵਾ ਤੇਜ਼ ਵਗਣ ਲੱਗ ਪਈ, ਜਿਹਦੇ ਕਰਕੇ ਜਾਮਾ ਖੁੱਲ੍ਹਾ ਹੋਣ ਕਰਕੇ ਜਾਮੇ ਦਾ ਆਕਾਰ ਵੱਧ ਗਿਆ ਜੀ। ਹਾਂਜੀ,
ਛੱਤ ਪਾਲਨ ਜਾਮੇ ਕੋ ਸਰਸਿਓ,
ਤੇ ਗੁਰਮੁਖੋ ਉਹ ਜਾਮੇ ਦੀ ਇੱਕ ਕਲੀ ਜਾ ਕੇ ਫੁੱਲ ਨਾਲ ਅੜ ਗਈ ਜੀ, ਗੱਜ ਕੇ ਆਖੋ ਵਾਹਿਗੁਰੂ। ਹੁਣ ਮੇਰੇ ਬੰਦਿਆਂ ਸਾਡਿਆਂ ਨੇ ਵਿਰੋਧ ਕਰ ਦੇਣਾ ਵੀ ਪਵਾਲਾ ਚੋਲੇ ਵੇਖ ਲਾ ਕੰਮ ਪੁੱਠਾ ਹੋ ਗਿਆ, ਇਹ ਤੇ ਕਿਤੇ ਕਿਤੇ ਆ ਜੀ, ਇੱਕ ਅੱਧੀ ਗੱਲ ਕਰਕੇ ਆਪਣੇ ਬਸਤਰ ਨਹੀਂ ਤਿਆਗ ਦੇਈਦੇ ਜੀ। ਹਾਂਜੀ, ਇੱਕ ਅੱਧੀ ਗੱਲ ਕਰਕੇ ਬਸਤਰ ਥੋੜੀ ਤਿਆਗ ਦੇਣੇ ਜੀ। ਜਾਮਾ ਖੁੱਲਾ ਸੀਗਾ ਜੀ, ਹਵਾ ਚੱਲੀ ਜੀ, ਉਹ ਜਾਮੇ ਦੀ ਇੱਕ ਕਲੀ ਜਾ ਕੇ ਫੁੱਲ ਨੂੰ ਜਾ ਕੇ ਲੱਗ ਗਈ ਜੀ। ਹਾਂਜੀ,
ਪਸਰਿਓ ਕਨੋ ਛਿਪਰ ਚੱਲ ਜਾਹੀ,
ਹਾਂਜੀ,
ਸੁੰਦਰ ਫੂਲ ਹੁਤੋ ਮਨ ਮਾਹੀ,
ਜਿੱਥੇ ਬੜਾ ਇੱਕ ਸੋਹਣਾ ਫੁੱਲ ਸੀਗਾ ਜੀ, ਉੱਥੇ ਜਾ ਕੇ ਜਾਮਾ ਲੱਗ ਗਿਆ ਜੀ, ਅਟਕ ਗਿਆ ਜੀ ਵਿੱਚ। ਹਾਂਜੀ,
ਸੋ ਜਾਮੇ ਲੱਗ ਅਟਕਤ ਟੂਟਾ,
ਬਾਬਾ ਜੀ ਨੇ ਛੇਤੀ ਨਾਲ ਜਾਮਾ ਖਿੱਚਿਆ ਜੀ, ਵਾਹਿਗੁਰੂ ਗੁਰੂ ਹਰਿਰਾਇ ਸਾਹਿਬ ਜੀ ਨੇ ਛੇਤੀ ਨਾਲ ਜਾਮਾ ਖਿੱਚਿਆ ਜੀ, ਤੇ ਜਾਮਾ ਭਾਵ ਚੋਲਾ ਖਿੱਚਣ ਕਰਕੇ ਉਹ ਜਿਹੜਾ ਫੁੱਲ ਲੱਗਾ ਸੀ ਉਹ ਟੁੱਟ ਗਿਆ ਜੀ। ਹਾਂਜੀ,
ਐਂਚਨ ਕਰੇ ਸ਼ਾਖ ਤੇ ਛੂਟਾ,
ਉਹ ਇਕਦਮ ਟਾਣੀ ਤੋਂ ਟੁੱਟ ਗਿਆ ਜੀ ਫੁੱਲ। ਹਾਂਜੀ,
ਛੂਟਿਓ ਟੂਟਿਓ ਪੁਸ਼ਪ ਰਹਿਓ ਤਨ ਪਰਿਓ,
ਹਾਂਜੀ,
ਸ਼੍ਰੀ ਹਰਿ ਰਾਇ ਬੇਗ ਤਿਮ ਧਰਿਓ,
ਵੇਖ ਵੀ ਲਿਆ ਵੀ ਫੁੱਲ ਟੁੱਟ ਗਿਆ ਜੀ, ਪਰ ਹੁਣ ਟੁੱਟ ਗਿਆ ਸੀਗਾ, ਇੱਕ ਪਾਸੇ ਪਿਆ ਰਹਿਣ ਦਿੱਤਾ, ਆਪ ਛੇਤੀ ਨਾਲ ਦਾਦਾ ਸਤਿਗੁਰੂ ਜੀ ਦੇ ਕੋਲ ਜਾਣਾ ਚਾਹਿਆ ਜੀ, ਵੀ ਆਪਾਂ ਛੇਤੀ ਛੇਤੀ ਉੱਥੇ ਪਹੁੰਚ ਜਾਈਏ ਜਿੱਥੇ ਸਾਡੇ ਸਤਿਗੁਰੂ ਜੀ ਨੇ, ਦਾਦਾ ਜੀ ਨੇ। ਹਾਂਜੀ,
ਮਿਲਨ ਪਿਤਾਮੇ ਕੋ ਚਿਤ ਚਾਹੀ, कहा रहे जब लग कह नाही।
उधर गुरु हरगोबिंद साहब पुछण महाराज कह लगे जदों दे अहीं बाग विच आए आ हर रह जी इथे साडे लागे नहीं है गे किथे ने ओ पता करो। हांजी
संग दास तिन गमनत गए
हांजी
सतगुर निकट पहुंचत पए।
अजे महाराज बचन ही कर रहे सन जी उधरों महाराज गुरु हर रह साहब जी दासां समेत अपने दादा सतगुरु जी दे नेड़े आ गए जी। ओ मलाप हो गया जी बाग दे विच। हांजी
सने सने फिर उपबन सैल
महाराज सच्चे पातशाह ने उंगल फड़ ली जी होली होली सारे बाग दी सैर कराई जी सारे बाग दी सैर। हांजी
श्री हरगोबिंद सिख बहु गैल
बहुत सारे सिख हजूर सच्चे पातशाह जी दे पिछे आ रहे सन। महाराज ने हर रह साहब जी दा उंगल फड़िया जी उंगल फड़ी है सिख पिछे पिछे आ रहे सन ते महाराज अगे अगे तुरे जा रहे सन। हांजी
सुंदर रवश सथंडल कने
हांजी
हाथ पर बीनन के लग बने
हांजी
तिन पर चले जाहे सब आगे
हांजी
गमने पीर लार को लागे।
बाग दे वेच 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 सोनी सड़क बनी हुई सी जी। हांजी थां पक्का किया गया सी उस पक्के थां उते सतगुरु जी तुरे जा रहे हर रह साहब जी तुरे जा रहे ने ते पिछे पिछे गुरु कियां संगतां तुरियां जा रहियां जी। हांजी
पिखियो तरोवर सुंदर छाया
हांजी
बैठन हेत रिदा बिस्माया
ते महाराज सच्चे पातशाह ने वेख्या इक रुख की बड़ी संघनी छां सीगी जी बड़ी संघनी छां। हजूर गुरु हरगोबिंद साहब जी ने वेख्या भी धुप पूरी है धुप का समा चढ़ आ गया सी धुप चढ़ गई है कुछ समा बाग विच छावें बैठी है जी छावें जी। महाराज ने मन विच विचार बनाया जी। हांजी
होती सगन बहुत इसके तरे फर्श कराए बैठियो करे
बड़ी संघनी छां सी गिर रुख दी। सच्चे पातशाह ने सिखां नूं आख्या भाई कुछ समा असीं इत्थे बैठना इस रुख दी छां हेठां बैठना गुरु के सिखां बड़ी छेती उथे तैयारी कर दिती जी। गज के आखो वाहेगुरु। एक सिख ने चादर इत आदक वस्तुआं नाल ही रखियां हुंदियां सन जी जिथे महाराज जी चित करदा महाराज उथे आसन लवा लैंदे सन जी। हांजी
अनिक भांत की बातन करते
हांजी
त्रिण सब्जी चहो ओर निहरते
सच्चे पातशाह बैठ के कई प्रकार दे बचन बलास किते सिखां नूं सिख्या दिती सिखो जे मुढ नाल जुड़े रहोगे ते रुख दी तरह हरे रहोगे। कहन लगे अंदर तुहाडा हरिया भरिया रहेगा मुढ की है वाहेगुरु 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 वाहेगुरु। जे अपने मुढ नाल जुड़े रहोगे ते हरे भरे रहोगे कई प्रकार दे बचन सच्चे पातशाह ने किते। उस बाग विच सब्जियां भी सन जी महाराज ने उन्हां सब्जियां वल भी दृष्टि पाई फुल्लां वल फलां वल रुखां वल। बाग जिहड़े ने ना जी इन्हां अंदर जाके बंदे दा मन खिड़िया खिड़ जांदा जी। हांजी मन खिड़िया हरिया बाग गुरबाणी च भी महाराज दसदे जी। सच्चे पातशाह महाराज बैठे सारिया वाल दृष्टि पा रहे जी। हांजी
कितक समय मैं उठ कर चाले
महाराज कुछ क समा बैठे बाद चो महाराज ने चलन का विचार बनाया महाराज कहते चलो भाई चलिए। हांजी
श्री हर राय निकट है नाले
श्री गुरु हर राय साहब महाराज नाल ही ने जी बचपन की उम्र है अज चिट्टे रंग का छत्ती कलिया वाला जामा पाया जी। हांजी नौ कलिया एक पासे ने जी ਚਿੱਟੇ ਰੰਗ ਦਾ ਦਸਤਾਰਾ ਅਜੇ ਮੁੱਖ ਤੇ ਦਾੜਾ ਨਹੀਂ ਆਇਆ ਪਰਨਾ ਆਪਣੇ ਮੋਢੇ ਤੇ ਮਾਰਿਆ ਰੱਖਿਆ ਸਜਾਇਆ ਤੇ ਸੰਗਤ ਜੀ ਨਾਲ ਤੁਰ ਪਏ ਜੀ ਗੁਰੂ ਹਰਿਰਾਏ ਸਾਹਿਬ। ਹਾਂਜੀ
ਸਨੈ ਸਨੈ ਜਿਮ ਅੱਗੇ ਗਏ
ਹਾਂਜੀ
ਤਿਸ ਪ੍ਰਕਾਰ ਹਟ ਆਵਤ ਭਏ
ਕਰਦਿਆਂ ਕਰਦਿਆਂ ਹੌਲੀ ਹੌਲੀ ਫਿਰ ਅੱਗੇ ਚੱਲਦੇ ਗਏ ਜੀ। ਹਾਂਜੀ
ਟੁੱਟਿਓ ਪਰਿਓ ਪੁਸ਼ਪ ਜਿਸ ਥਾਈ ਤਹਾਂ ਪਹੁੰਚਤ ਭੇ ਜਗ ਸਾਈ
ਜਿਸ ਥਾਂ ਤੇ ਫੁੱਲ ਟੁੱਟਾ ਸੀਗਾ ਨਾ ਜੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਉਸ ਥਾਂ ਤੇ ਪਹੁੰਚ ਗਏ ਜੀ ਜਗਤ ਦੇ ਮਾਲਕ ਸੱਚੇ ਪਾਤਸ਼ਾਹ ਉਸ ਥਾਂ ਉੱਤੇ ਪਹੁੰਚੇ। ਹਾਂਜੀ
ਪ੍ਰਥਮ ਗਏ ਦੇਖਿਓ ਬਿਦ ਭਲੇ
ਮਹਾਰਾਜ ਸੱਚੇ ਪਾਤਸ਼ਾਹ ਨੇ ਵਿਚਾਰ ਕੀਤੀ ਵੀ ਅਸੀਂ ਪਹਿਲਾਂ ਗਏ ਸਾਂ ਇੱਥੇ ਇੱਕ ਫੁੱਲ ਲੱਗਾ ਸੀਗਾ ਬੜਾ ਵਧੀਆ ਫੁੱਲ ਲੱਗਾ ਸੀ। ਹਾਂਜੀ,
ਹੁਤੋ ਸਰਾਹਿਓ ਸੁੰਦਰ ਖਿਲੇ,
ਅਸੀਂ ਉਸ ਫੁੱਲ ਦੀ ਤਾਰੀਫ ਵੀ ਕੀਤੀ ਸੀ ਵੀ ਇਹ ਫੁੱਲ ਬੜਾ ਸੋਹਣਾ ਖਿੜਿਆ ਹੋਇਆ। ਹਾਂਜੀ,
ਜਬ ਹੈ ਬਿਲੋਕਿਓ ਟੂਟੋ ਪਰੇ,
ਉਹ ਫੁੱਲ ਕਿੱਥੇ ਹੈ ਤੇ ਨਾਲ ਇੱਕ ਪਾਸੇ ਵੇਖਿਆ ਤਾਂ ਉਹੋ ਹੀ ਫੁੱਲ ਧਰਤੀ ਤੇ ਟੁੱਟਿਆ ਹੋਇਆ ਪਿਆ ਸੀਗਾ ਜੀ। ਹਾਂਜੀ, ਰੁੱਖ ਤੋਂ ਵਾਹਿਗੁਰੂ ਬੂਟੇ ਤੋਂ ਵੱਖਰਾ ਹੋ ਗਿਆ ਜੀ ਤੇ ਟੁੱਟਿਆ ਪਿਆ ਸੀਗਾ ਜੀ। ਹਾਂਜੀ,
ਸਤਿਗੁਰ ਬਾਕ ਉਚਾਰਨ ਕਰਿਓ
ਤੇ ਧੰਨ ਗੁਰੂ ਹਰਗੋਬਿੰਦ ਸਾਹਿਬ, ਗੱਜ ਕੇ ਆਖੋ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ,
ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ
ਮਹਾਰਾਜ। ਸੱਚੇ ਪਾਤਸ਼ਾਹ ਨੇ ਬਚਨ ਕੀਤਾ ਜੀ ਫਿਰ। ਹਾਂਜੀ,
ਸ਼ਾਖਾ ਲੱਗਿਓ ਹਤੋ ਹਮ ਹੇਰਾ,
ਮਹਾਰਾਜ ਕਹਿੰਦੇ ਟਾਹਣੀ ਨਾਲ ਲੱਗਾ ਹੋਇਆ ਫੁੱਲ ਅਸੀਂ ਆਪ ਵੇਖਿਆ ਸੀ। ਹਾਂਜੀ,
ਅਬ ਇਹ ਕਹੇ ਤੋਰਿਓ ਸ਼ਿਤ ਗੇਰਾ,
ਹੁਣ ਇਹ ਫੁੱਲ ਕਿੰਨੇ ਤੋੜ ਦਿੱਤਾ ਕਹਿਣ ਲੱਗੇ, ਕਿੰਨੇ ਫੁੱਲ ਤੋੜਿਆ। ਹਾਂਜੀ,
ਉਪਮਾ ਮੁਖ ਪ੍ਰਸੰਨ ਕੀ ਪਾਵਤ,
ਹਾਂਜੀ
ਖਿਰੀ ਪੰਖੁਰੀ ਸਹੋ ਸੁਹਾਵਤ।
ਗੁਰਮੁਖੋ, ਮਹਾਰਾਜ ਨੇ ਕਿਹਾ ਬੜਾ ਸ਼ੋਭਾ ਪਾ ਰਿਹਾ ਸੀ ਫੁੱਲ ਦਾ ਚਿਹਰਾ, ਬੜਾ ਖਿੜਿਆ ਹੋਇਆ ਸੀ, ਕੀ ਕਾਰਨ ਹੋਇਆ, ਕਿੰਨੇ ਤੋੜਿਆ ਜੀ। ਇਹ ਨਹੀਂ ਵੀ ਮਹਾਰਾਜ ਨੂੰ ਪਤਾ ਨਹੀਂ ਸੀ ਹੈਗਾ, ਪਤਾ ਤੇ ਹੈ ਸੀ, ਪਰ ਮਹਾਰਾਜ ਵੀ ਵੇਖਣਾ ਚਾਹੁੰਦੇ ਸੀ ਵੀ ਕੌਣ ਸੱਚ ਦੱਸਦਾ ਜੀ, ਕੌਣ ਸੱਚ ਦੱਸਦਾ। ਜਿੰਨੇ ਸੇਵਕ ਮਹਾਰਾਜ ਨਾਲ ਅੱਗੇ ਗਏ ਸਨ ਉਹ ਤੇ ਸਾਰੇ ਚੁੱਪ ਖਲੋਤੇ ਸੀ, ਉਹਨਾਂ ਨੂੰ ਪਤਾ ਹੀ ਨਹੀਂ ਸੀ ਵੀ ਫੁੱਲ ਕਿੰਨਾ ਤੋੜਿਆ। ਹਾਂਜੀ,
ਹੁਤੇ ਸੰਗ ਸੋ ਕਿਨਹੋ ਨਾ ਜਾਣਾ, ਟੁੱਟਣ ਕਾਰਨ ਨਹੀਂ ਬਖਾਨਾ,
ਕਿਸੇ ਨੇ ਟੁੱਟਣ ਦਾ ਕਾਰਨ ਨਹੀਂ ਦੱਸਿਆ ਵੀ ਮਹਾਰਾਜ ਫੁੱਲ ਕਿਵੇਂ ਟੁੱਟ ਗਿਆ। ਹਾਂਜੀ,
ਜਬ ਸਭ ਹਿੰਨ ਮੁਖ ਤੂਸ਼ਣ ਠਾਨੇ,
ਜਦੋਂ ਐ ਸਾਰੇ ਚੁੱਪ ਹੋ ਗਏ, ਮਹਾਰਾਜ ਕਹਿਣ ਲੱਗੇ ਦੱਸੋ ਭਾਈ ਫੁੱਲ ਕਿੰਨੇ ਤੋੜਿਆ। ਹਾਂਜੀ,
ਸ਼੍ਰੀ ਹਰਿ ਰਾਏ ਦਾਸ ਤਿੰਨ ਜਾਣੇ,
ਜਿਹੜੇ ਦਾਸ ਸ੍ਰੀ ਗੁਰੂ ਹਰਿ ਰਾਏ ਸਾਹਿਬ ਜੀ ਦੇ ਨਾਲ ਸਨ ਨਾ ਜੀ, ਉਹਨਾਂ ਨੇ ਵੇਖ ਲਿਆ ਵੀ ਇਹ ਫੁੱਲ ਤੇ ਸ੍ਰੀ ਹਰਿ ਰਾਏ ਸਾਹਿਬ ਕੋਲੋਂ ਟੁੱਟਿਆ ਸੀਗਾ ਜੀ। ਉਹਨਾਂ ਫਿਰ ਦੱਸਣ ਦਾ ਮਨ ਬਣਾਇਆ ਵੀ ਮਹਾਰਾਜ ਨੂੰ ਦੱਸੀਏ। ਹਾਂਜੀ,
ਹੱਥ ਜੋੜ ਸਭ ਹੇਤ ਸੁਣਾਏ,
ਉਸ ਸੇਵਕ ਨੇ ਹੱਥ ਜੋੜੇ ਗੁਰੂ ਹਰਗੋਬਿੰਦ ਸਾਹਿਬ ਅੱਗੇ ਤੇ ਸਾਰੀ ਗੱਲ ਦੱਸੀ ਜੀ। ਹਾਂਜੀ,
ਸ੍ਰੀ ਹਰਿ ਰਾਏ ਚਲਤ ਉਤਲਾਏ,
ਮਹਾਰਾਜ ਅਸੀਂ ਨਾਲ ਸਾਂ, ਸ੍ਰੀ ਹਰਿ ਰਾਏ ਸਾਹਿਬ ਜੀ ਪਿੱਛੇ ਰਹਿ ਕੇ ਸਨ, ਅਸੀਂ ਛੇਤੀ ਨਾਲ ਆਪ ਜੀ ਨੂੰ ਮਿਲਣਾ ਚਾਹੁੰਦੇ ਸਾਂ ਤੇ ਸ੍ਰੀ ਹਰਿ ਰਾਏ ਸਾਹਿਬ ਜੀ ਦੇ ਜਾਮੇ ਦੇ ਨਾਲ ਲੱਗ ਕੇ ਇਹ ਫੁੱਲ ਟਾਣੀ ਤੋਂ ਟੁੱਟ ਗਿਆ ਹੈ। ਹਾਂਜੀ,
ਦੀਰਗ ਜਾਮਾ ਅਟਕਿਓ ਯਾਂਸੋ,
ਜਾਮਾ ਇਕਦਮ ਹਵਾ ਹੋਣ ਕਰਕੇ ਖੁੱਲ ਗਿਆ, ਜਿਹਦੇ ਕਰਕੇ ਜਾਮਾ ਟਾਣੀ ਨਾਲ ਅਟਕ ਗਿਆ ਸੀ, ਟਾਣੀ ਤੇ ਫੁੱਲ ਸੀਗਾ, ਜਾਮਾ ਇਸ ਤਰੀਕੇ ਨਾਲ ਅਟਕਿਆ। ਜਦੋਂ ਬਾਬਾ ਜੀ ਨੇ ਜਾਮਾ ਖਿੱਚਿਆ, ਗੁਰੂ ਹਰਿ ਰਾਏ ਸਾਹਿਬ ਨੇ ਜਾਮਾ ਖਿੱਚਿਆ ਤੇ ਫੁੱਲ ਟੁੱਟ ਗਿਆ। ਹਾਂਜੀ,
ਪਰਿਓ ਟੂਟ ਧਰ ਤੁਰੰਤਾ ਸੋ,
ਉਸੇ ਵੇਲੇ ਟੁੱਟ ਗਿਆ ਮਹਾਰਾਜ ਇਹ ਫੁੱਲ। ਹਾਂਜੀ,
ਸੁਨ ਸ਼੍ਰੀ ਮੁਖ ਤੇ ਸੁਮਤ ਬਤਾਵੈ,
ਤੇ ਹੁਣ ਦੋਵੇਂ ਹੱਥ ਜੋੜੋ, ਸਾਰੇ ਜੋੜੋ, ਆਖੋ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ,
ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ,
ਫੇਰ ਆਖੋ ਸਾਰੇ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ,
ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ।
ਮਹਾਰਾਜ ਸਾਰਿਆਂ ਨੂੰ ਕਹਿੰਦੇ ਭਾਈ ਹੁਣ ਸਾਰੇ ਕੁਝ ਸਮਾਂ ਇੱਥੇ ਖਲੋਵੋ, ਕਹਿਣ ਲੱਗੇ ਕੋਈ ਅੱਗੇ ਨਹੀਂ ਜਾਏਗਾ, ਸਾਰੇ ਉੱਥੇ ਖਲੋ ਗਏ। ਹਾਂਜੀ, ਸੱਚੇ ਪਾਤਸ਼ਾਹ ਮਹਾਰਾਜ ਨੇ ਸੁਮਤ ਦੇਣ ਵਾਸਤੇ ਬਚਨ ਉਚਾਰਨ ਕੀਤਾ ਜੀ। ਹਾਂਜੀ,
ਜੋ ਦੀਰਗ ਜਾਮਾ ਗਰ ਪਾਵੇ,
ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਭਾਈ ਜਿਹੜੇ ਆਪਣੇ ਗਲੇ ਵਿੱਚ ਵੱਡੇ ਚੋਲੇ ਪਾਉਣ, ਕਹਿਣ ਲੱਗੇ ਜਿਨ੍ਹਾਂ ਦੇ ਜਾਮੇ ਵੱਡੇ ਹੋਣ, ਜਿਨ੍ਹਾਂ ਦੇ ਚੋਲੇ ਵੱਡੇ ਹੋਣ। ਹਾਂਜੀ,
ਕਿਉਂ ਨਾ ਸੰਕੋਚ ਸੰਭਾਰ ਚਲੰਤੇ,
ਤੇ ਉਹ ਫਿਰ ਜਾਮਾ ਸੰਕੋਚ ਕੇ ਕਿਉਂ ਨਹੀਂ ਚੱਲਦੇ, ਕਹਿਣ ਲੱਗੇ ਗੱਜ ਕੇ ਆਖੋ ਵਾਹਿਗੁਰੂ। ਕਹਿਣ ਦਾ ਭਾਵ ਇਹ ਸੀ ਜੇ ਗਲ ਵਿੱਚ ਜਾਮਾ ਵੱਡਾ ਪਾਇਆ ਤੇ ਫਿਰ ਧਿਆਨ ਨਾਲ ਤੁਰਨਾ ਚਾਹੀਦਾ ਜੀ, ਕਹਿਣ ਦਾ ਭਾਵ ਇਹ ਸੀ। ਹਾਂਜੀ,
ਜਿਹੇ ਪਸਰਤ ਗਨ ਬਿਘਨ ਪਰੰਤੇ,
ਕਿਉਂ ਜੇ ਤੇ ਜਾਮਾ ਜਿਸ ਜਾਮੇ ਨਾਲ ਤਨ ਸੁੰਦਰ ਲੱਗਦਾ ਹੈ, ਜਿਸ ਜਾਮੇ ਦੇ ਨਾਲ ਤਨ ਸ਼ੋਭਾ ਪਾਉਂਦਾ ਹੈ, ਜਦੋਂ ਉਹ ਜਾਮਾ ਫੈਲ ਜਾਏ ਹੋ ਸਕਦਾ ਹੈ ਕਿਸੇ ਫੁੱਲ ਨੂੰ ਉਹਦੇ ਤੋਂ ਨੁਕਸਾਨ ਹੋ ਜਾਏ, ਕਹਿਣ ਲੱਗੇ। ਹਾਂਜੀ,
ਸੁਨੀ ਪਿਤਾਮੇ ਕੀ ਇਮਬਾਨੀ,
ਹਾਂਜੀ
ਸ਼੍ਰੀ ਹਰਿ ਰਾਏ ਬੰਦਨਾ ਠਾਨੀ,
ਇੰਨੀ ਗੱਲ ਕੀਤੀ ਜੀ, ਇੰਨੀ ਗੱਲ ਜੀ, ਕੋਈ ਲੰਮੀ ਕਥਾ ਨਹੀਂ ਕੀਤੀ ਜੀ, ਇੰਨੀ ਗੱਲ ਕੀਤੀ ਵੀ ਜਿਹੜੇ ਵੱਡੇ ਚੋਲੇ ਪਾਉਣ ਉਹਨਾਂ ਨੂੰ ਸੰਭਾਲ ਕੇ ਤੁਰਨਾ ਚਾਹੀਦਾ ਜੀ ਚੋਲੇ। ਚੋਲੇ ਸੰਭਾਲ ਕੇ ਤੁਰਨਾ ਚਾਹੀਦਾ। ਹੁਣ ਤੇ ਚੋਲਿਆਂ ਦੀ ਲਾਜ ਹੀ ਨਹੀਂ ਰਹਿਣ ਦਿੱਤੀ ਜੀ ਇਹਨਾਂ ਨੇ ਜੀ, ਨਹੀਂ ਰਹਿਣ ਦਿੱਤੀ ਲਾਜ ਚੋਲਿਆਂ ਦੀ। ਚੋਲੇ ਪਾ ਕੇ ਜਿਹੜੇ ਪੁੱਠੇ ਕੰਮ ਕੀਤੇ ਉਹ ਜੱਗ ਜਾਹਰ ਨੇ ਜੀ। ਹਾਂਜੀ, ਇਹ ਦੋਵੇਂ ਪਾਸੇ ਦੀ ਸਿੱਖਿਆ ਜੀ, ਦੋਵੇਂ ਪਾਸੇ ਦੀ। ਇੱਕ ਤੇ ਜਿੰਨਾ ਵੱਡੇ ਚੋਲੇ ਪਾਏ ਹੋਣ, ਚੋਲੇ ਸੰਭਾਲ ਕੇ ਤੁਰਨ ਤਾਂ ਕਿ ਫੁੱਲ ਬੂਟਾ ਨਾ ਟੁੱਟੇ ਜੀ, ਤੇ ਇੱਕ ਜਿਨ੍ਹਾਂ ਦੀ ਵੱਡੀ ਜ਼ਿੰਮੇਵਾਰੀ ਹੋਵੇ, ਜਿਨ੍ਹਾਂ ਦੀ ਪਦਵੀ ਵੱਡੀ ਹੋਵੇ, ਉਹ ਆਪਣੀ ਪਦਵੀ ਦਾ ਧਿਆਨ ਰੱਖਣ, ਉਹ ਕਿਸੇ ਬੰਦੇ ਨੂੰ ਤੋੜਨ ਨਾ ਬਲਕਿ ਜੋੜਨ ਜੀ। ਕਿਉਂ? ਜੋੜਨ ਜਿੰਨਾ ਪੁੰਨ ਨਹੀਂ ਤੇ ਤੋੜਨ ਜਿੰਨਾ ਪਾਪ ਨਹੀਂ ਜੀ। ਜੋੜਨਾ ਬੜਾ ਵੱਡਾ ਪੁੰਨ ਹੈ। ਜਿਹੜਾ ਫੁੱਲ ਇੱਕ ਵਾਰ ਟਾਹਣੀ ਤੋਂ ਟੁੱਟ ਗਿਆ ਜੀ, ਹਾਂਜੀ, ਲੱਖ ਭਾਵੇਂ ਫੈਵੀਕਵਿਕ ਵੀ ਉੱਥੇ ਲਾ ਲਈ, ਉਹਨੇ ਨਹੀਂ ਜੁੜਨਾ ਜੀ ਉੱਥੇ ਜੀ। ਹਾਂਜੀ, ਉਹ ਗੱਲ ਨਹੀਂ ਬਣਨੀ ਜੀ, ਉਹਦਾ ਵਿਕਾਸ ਨਹੀਂ ਹੋਣਾ ਜੀ, ਫਿਰ ਜੀ ਉੱਥੇ ਖਲੋ ਜਾਣਾ ਜੀ। ਹਾਂਜੀ, ਇੰਨਾ ਹੀ ਬਚਨ ਕੀਤਾ। ਜਿੰਨਾ ਸਿੱਖਿਆ ਲੈਣੀ ਹੋਵੇ ਨਾ ਜੀ, ਉਹ ਛੋਟੀ ਗੱਲ ਤੋਂ ਬੜੀ ਬੜੀ ਵੱਡੀ ਸਿੱਖਿਆ ਲੈ ਲੈਂਦੇ ਜੀ। ਬਸ ਇੰਨਾ ਹੀ ਬਚਨ ਸੁਣਿਆ ਵੀ ਜਿੰਨਾ ਚੋਲੇ ਵੱਡੇ ਪਾਏ ਹੋਣ ਉਹ ਸਾਂਭ ਕੇ ਤੁਰਨ ਜੀ। ਉਸੇ ਵੇਲੇ ਹਰ ਰਾਏ ਸਾਹਿਬ ਨੇ ਗੁਰੂ ਹਰਗੋਬਿੰਦ ਸਾਹਿਬ ਦੇ ਚਰਨਾਂ ਤੇ ਹੱਥ ਰੱਖ ਕੇ ਮੱਥਾ ਟੇਕਿਆ ਜੀ। ਤੁਸੀਂ ਵੀ ਟੇਕੋ ਸਾਰੇ।
ਧੰਨ
ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। ਉਸੇ ਵੇਲੇ ਨਮਸਕਾਰ ਕਰ ਦਿੱਤੀ ਸ੍ਰੀ ਹਰਿ ਰਾਏ ਬੰਧਨਾ ਠਾਨੀ। ਹਾਂਜੀ,
ਤੁਰੰਤ ਸੰਕੋਚਿਓ ਜਾਮਾ ਗਰ ਕੋ।
ਬਸ ਉਹ ਦਿਨ ਗਿਆ ਜਿਤਨੀ ਉਮਰ ਧੰਨ ਸ੍ਰੀ ਗੁਰੂ ਹਰਿ ਰਾਏ ਸਾਹਿਬ ਸੱਚੇ ਪਾਤਸ਼ਾਹ ਨੇ ਸਰੀਰ ਵਿੱਚ ਰਹਿ ਕੇ ਸਫਲੀ ਕੀਤੀ, ਸਾਰੀ ਉਮਰ ਗੁਰਮੁਖੋ ਜਾਮਾ ਫੜ ਕੇ ਰੱਖਿਆ ਜੀ ਆਪਣਾ ਜੀ। ਜਾਮਾ ਤੇ ਵੱਡਾ ਹੀ ਪਾਇਆ ਜੀ, ਪਰ ਜਾਮਾ ਫੜ ਕੇ ਰੱਖਿਆ, ਸੰਕੋਚ ਕੇ ਜਾਮਾ ਰੱਖਿਆ ਜੀ। ਹਾਂਜੀ,
ਕਰਿਓ ਸਵਾਰਨ ਪਾਏ ਸੋ ਕਰ ਕੋ।
ਤੇ ਸਦਾ ਹੀ ਜਾਮਾ ਪਾ ਕੇ ਇੱਕ ਪਾਸੋਂ ਹੱਥ ਨਾਲ ਇਕੱਠਾ ਕਰਕੇ ਰੱਖਦੇ ਹੁੰਦੇ ਸਨ ਜਦੋਂ ਤੁਰਨਾ। ਇਹ ਨਹੀਂ ਉਦੋਂ ਹੀ ਜੀ, ਉਦੋਂ ਤੇ ਮਹਾਰਾਜ ਬਚਨ ਕਰਕੇ ਤੁਰ ਪਏ ਜੀ ਅੱਗੇ। ਹਾਂਜੀ, ਪਰ ਉਹਦੇ ਤੋਂ ਬਾਅਦ ਸਾਰੀ ਉਮਰ ਜੀ, ਜਿੰਨੀ ਉਮਰ ਮਹਾਰਾਜ ਜੀ ਰਹੇ, ਸੱਚੇ ਪਾਤਸ਼ਾਹ ਆਪਣਾ ਜਾਮਾ ਫੜ ਕੇ ਤੁਰਦੇ ਰਹੇ ਜੀ। ਜਾਮਾ ਫੜ ਕੇ ਜੀ, ਗੱਜ ਕੇ ਆਖੋ ਵਾਹਿਗੁਰੂ
ਵਾਹਿਗੁਰੂ।
ਜਿਨ੍ਹਾਂ ਨੂੰ ਸਿੱਖਿਆ ਸੁਣਨ ਦਾ ਸ਼ੌਂਕ ਹੋਵੇ, ਮੰਨਣ ਦਾ ਸ਼ੌਂਕ ਹੋਵੇ, ਗੁਰਮੁਖੋ ਵੇਖੋ ਮਹਾਰਾਜ ਨੇ ਕੋਈ ਲੰਮੀ ਚੌੜੀ ਤੇ ਕਥਾ ਕੀਤੀ ਨਹੀਂ ਉੱਥੇ ਜੀ। ਬਸ ਇੰਨਾ ਹੀ ਬਚਨ ਕੀਤਾ ਵੀ ਜੇ ਵੱਡਾ ਪਾਇਆ ਤੇ ਫਿਰ ਸਾਂਭ ਕੇ ਚੱਲਣਾ ਚਾਹੀਦਾ। ਇੱਕ ਵਾਰ ਜਿਹੜਾ ਟੁੱਟ ਗਿਆ ਸੋ ਟੁੱਟ ਗਿਆ ਜੀ, ਹੁਣ ਉਹ ਵਾਪਸ ਨਹੀਂ ਜੁੜ ਸਕਦਾ। ਹਾਂਜੀ,
ਤਬ ਤੇ ਮਾਨਿਓ ਬਚਨ ਭਲੇ ਹੈ।
ਭਾਈ ਸੰਤੋਖ ਸਿੰਘ ਜੀ ਕਹਿੰਦੇ ਉਦੋਂ ਤੋਂ ਲੈ ਕੇ ਸਾਰੀ ਉਮਰ ਹੀ ਉਹ ਬਚਨ ਬੜੇ ਭਲੀ ਪ੍ਰਕਾਰ ਮੰਨੇ ਜੀ। ਹਾਂਜੀ,
ਜਬ ਲਓ ਜੀਏ ਨਾ ਸ਼ੋਰ ਚਲੇ ਹੈ।
ਜਿੰਨਾ ਚਿਰ ਤੱਕ ਮਹਾਰਾਜ ਸਰੀਰ ਵਿੱਚ ਰਹੇ, ਫਿਰ ਜਾਮਾ ਨਹੀਂ ਛੱਡਿਆ ਜੀ ਉਹਨਾਂ ਨੇ, ਗੱਜ ਕੇ ਆਖੋ ਵਾਹਿਗੁਰੂ। ਉਹ ਹੱਥ ਵਿੱਚ ਜਦੋਂ ਤੁਰਨਾ, ਇੱਕ ਪਾਸੇ ਸਾਰਾ ਸੰਕੋਚ ਕੇ ਹੱਥ ਵਿੱਚ ਫੜ ਲੈਣਾ ਜੀ ਜਾਮਾ। ਹਾਂਜੀ,
ਛਤ ਪਾਲਨ ਕੋ ਜਾਮਾ ਪਾਵੇ।
ਤੇ ਨੌ ਪੱਲਿਆਂ ਦਾ ਹੀ ਜਾਮਾ ਪਾਉਂਦੇ ਰਹੇ, ਗੱਜ ਕੇ ਆਖੋ ਵਾਹਿਗੁਰੂ। ਇੱਕ ਅੱਧੀ ਵਾਰ ਗਲਤੀ ਹੋ ਜੇ, ਤੇਰਾ ਮਤਲਬ ਇਹ ਨਹੀਂ ਵੀ ਆਪਣਾ ਜਾਮਾ ਹੀ ਛੱਡ ਦੇਣਾ ਜੀ, ਉਹ ਜੀ ਆਪਣਾ ਪਹਿਰਾਵਾ ਹੀ ਛੱਡ ਦੇਣਾ ਜੀ, ਜਿਹੜਾ ਮਹਾਰਾਜ ਨੇ ਪਰਮੇਸ਼ਰ ਨੇ ਸਾਨੂੰ ਬਖਸ਼ਿਸ਼ ਕੀਤਾ ਜੀ, ਜਾਮਾ ਤੇ ਉਹ ਰੱਖਣਾ ਜੀ। ਹਾਂਜੀ, ਪਰ ਧਿਆਨ ਰੱਖਣਾ ਸਾਰੀ ਉਮਰ ਹੀ ਜਾਮਾ ਫੜ ਕੇ ਰੱਖਿਆ ਜੀ ਫਿਰ। ਹਾਂਜੀ,
ਚੱਲਣ ਸਮੇਂ ਕਰ ਤੇ ਸੁਖ ਚਾਵੇ।
ਚੱਲਣ ਸਮੇਂ ਤੇ ਬਹੁਤਾ ਸੰਕੋਚ ਕਰਦੇ ਸਨ, ਮੇਰੇ ਜਾਮੇ ਨਾਲ ਕੋਈ ਟੁੱਟ ਨਾ ਜਾਵੇ, ਗੱਜ ਕੇ ਆਖੋ ਵਾਹਿਗੁਰੂ। ਹੁਣ ਵੀ ਕੌਮ ਦੀਆਂ ਵੱਡੀਆਂ ਵੱਡੀਆਂ ਪਦਵੀਆਂ ਤੇ ਬਹਿ ਕੇ, ਹਾਂਜੀ, ਤੇ ਕੌਮ ਨੂੰ ਤੋੜਿਆ ਹੀ ਜੀ, ਪਦਵੀ ਤੇ ਮਿਲ ਗਈ ਜੀ, ਪਰ ਪਦਵੀ ਸਾਂਭਣੀ ਨਹੀਂ ਜੀ ਆਈ ਜੀ। ਹਾਂਜੀ, ਉਹ ਤੋੜਿਆ ਹੀ ਜੀ, ਸਗੋਂ ਜੋੜਿਆ ਨਹੀਂ ਜੀ। ਹਾਂਜੀ, ਵੱਡੀਆਂ ਪਦਵੀਆਂ ਤੇ ਬਹਿਣਾ ਸੌਖਾ ਹੈਗਾ ਸੰਗਤ ਜੀ, ਇਹਨਾਂ ਉੱਤੇ ਬਹਿ ਕੇ ਸਹੀ ਤਰੀਕੇ ਨਾਲ ਚੱਲਣਾ ਬੜਾ ਔਖਾ ਹੈਗਾ ਜੀ, ਗੁਰੂ ਹੀ ਚਲਾਵੇ ਤੇ ਠੀਕ ਹੈ ਜੀ। ਮਹਾਰਾਜ ਨੇ ਸਾਰੀ ਉਮਰ ਫਿਰ ਜਾਮਾ ਸੰਕੋਚ ਕੇ ਰੱਖਿਆ, ਯਤਨ ਕੀਤਾ, ਜ਼ਿੰਦਗੀ ਤਾਂ ਹੀ ਸਫਲੀ ਜੇ ਕਿਸੇ ਨੂੰ ਜੋੜ ਦੀਏ ਜੀ, ਜੇ ਤੋੜਨਾ ਹੈ ਫਿਰ ਗੱਲ ਨਹੀਂ ਬਣੇਗੀ। ਹਾਂਜੀ,
ਸੀਖ ਪਿਤਾਮੇ ਕੀ ਨਾਮ ਵਿਸਾਰੀ।
ਸੀਖ ਪਿਤਾਮੇ ਕੀ ਨਾਮ ਵਿਸਾਰੀ, ਸਾਰੀ ਉਮਰ ਹੀ ਆਪਣੇ ਦਾਦਾ ਸਤਿਗੁਰੂ ਜੀ ਦੀ ਸਿੱਖਿਆ ਨੂੰ ਪੱਲੇ ਬੰਨ ਕੇ ਰੱਖਿਆ ਜੀ, ਗੱਜ ਕੇ ਆਖੋ
ਵਾਹਿਗੁਰੂ।
ਇਧਰੋਂ ਸੁਣਿਆ ਤੇ ਇਧਰੋਂ ਕੱਢ ਦਿੱਤਾ ਜੀ, ਬਹੁਤਾ ਹਿਸਾਬ ਕਿਤਾਬ ਐਸਾ ਹੀ ਹੈ। ਹਾਂਜੀ, ਇੱਕ ਕੰਨ ਤੋਂ ਸੁਣਿਆ ਜੀ ਤੇ ਦੂਜੇ ਤੋਂ ਕੱਢ ਦਿੱਤਾ ਜੀ ਕੋਈ, ਜਾਂ ਸਿੱਖਿਆ ਦਾ ਅਸਰ ਰਹੇਗਾ 5-7 ਦਿਨ ਜੀ, ਹਾਂਜੀ ਬਾਅਦ ਚੋਂ ਫਿਰ ਉਹ ਰਾਹ ਸ਼ੁਰੂ ਹੋ ਜਾਂਦਾ ਕੰਮ ਜੀ। ਸਾਰੀ ਉਮਰ ਹੀ ਆਪਣੇ ਦਾਦਾ ਜੀ ਦੀ ਸਿੱਖਿਆ ਨੂੰ ਵਿਸਾਰਿਆ ਨੀ, ਭੁਲਾਇਆ ਨੀ। ਹਾਂਜੀ
ਸ਼੍ਰੀ ਹਰ ਰਾਏ ਪ੍ਰਤੱਗਿਆ ਧਾਰੀ,
ਹਾਂਜੀ
ਜਿਮ ਸ਼੍ਰੀ ਨਾਨਕ ਸੇਵਤ ਰਹੇ,
ਹਾਂਜੀ
ਗੁਰ ਅੰਗਦ ਬੜ ਰਾਜ ਦੁੱਖ ਸਹੇ।
ਉਸ ਸਮੇਂ ਫਿਰ ਪ੍ਰਤੱਗਿਆ ਧਾਰਨ ਕੀਤੀ ਜੀ, ਪ੍ਰਤੱਗਿਆ ਵੀ ਜਿਸ ਤਰੀਕੇ ਨਾਲ ਗੁਰੂ ਅੰਗਦ ਸਾਹਿਬ ਨੇ ਸੇਵਾ ਕੀਤੀ ਗੁਰੂ ਨਾਨਕ ਸਾਹਿਬ ਜੀ ਦੀ, ਤੇ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਦੀ ਸੇਵਾ ਗੁਰੂ ਅਮਰਦਾਸ ਜੀ ਨੇ ਕੀਤੀ ਜੀ। ਇੱਕ ਦਿਨ ਗੁਰੂ ਅੰਗਦ ਦੇਵ ਸਾਹਿਬ ਗੁਰੂ ਅਮਰਦਾਸ ਸਾਹਿਬ ਨੂੰ ਕਹਿੰਦੇ ਚਲੋ ਸਾਡੇ ਨਾਲ ਤੁਰੋ ਜੀ, ਤੁਰਨ ਲੱਗ ਪਏ ਤੇ ਗੁਰਮੁਖੋ ਤੁਰਦਿਆਂ ਤੁਰਦਿਆਂ, ਹੁਣ ਜਦੋਂ ਬੰਦਾ ਤੁਰਦਾ ਜੀ ਤੇ ਬਾਹਾਂ ਅੱਗੇ ਪਿੱਛੇ ਹੁੰਦੀਆਂ ਜੀ ਬੰਦੇ ਦੀਆਂ ਜੀ, ਇੱਕ ਬਾਂਹ ਕਿਤੇ ਗੁਰੂ ਅੰਗਦ ਦੇਵ ਸਾਹਿਬ ਤੋਂ ਅੱਗੇ ਲੰਘ ਗਈ ਜੀ। ਉਸ ਦਿਨ ਤੋਂ ਬਾਂਹ ਇੱਥੇ ਲਾ ਲਈ ਜੀ ਗੁਰੂ ਅਮਰਦਾਸ ਸਾਹਿਬ ਨੇ, ਵੀ ਇਸ ਬਾਂਹ ਤੋਂ ਕੰਮ ਨਹੀਂ ਲੈਣਾ, ਕੰਮ ਨਾ ਲਿਆ ਜੀ। ਗਾਗਰ ਭਰਨ ਜਾਣਾ ਇੱਕ ਇੱਦਾਂ ਹੀ ਰੱਖ ਕੇ ਨਾ ਜੀ ਸਿਰ ਤੇ, ਇੱਦਾਂ ਹੀ ਡੁਬਕੀ ਮਾਰ ਕੇ ਤੇ ਗਾਗਰ ਚੁੱਕ ਲੈਣੀ ਜੀ। ਤੇ ਗੁਰੂ ਅੰਗਦ ਦੇਵ ਸਾਹਿਬ ਪੁੱਛਣ ਲੱਗੇ ਵੀ ਇਹ ਬਾਂਹ ਤੋਂ ਕੰਮ ਕਿਉਂ ਨਹੀਂ ਲੈ ਰਹੇ? ਮਹਾਰਾਜ ਸੱਚੇ ਪਾਤਸ਼ਾਹ ਗੁਰੂ ਅਮਰਦਾਸ ਸਾਹਿਬ ਕਹਿਣ ਲੱਗੇ, ਮਹਾਰਾਜ ਇਸ ਬਾਂਹ ਨੇ ਗਲਤੀ ਬੜੀ ਵੱਡੀ ਕੀਤੀ ਹੈ। ਕਹਿੰਦੇ ਜੀ ਕੀ? ਕਹਿਣ ਲੱਗੇ ਜਦੋਂ ਆਪ ਜੀ ਤੁਰ ਰਹੇ ਸੀ, ਮੇਰੇ ਤੇ ਕਿਰਪਾ ਕਰਕੇ ਤੁਸੀਂ ਮੈਨੂੰ ਆਪਣੇ ਨਾਲ ਤੋਰਿਆ ਮੇਰੇ ਵੱਡੇ ਭਾਗ, ਪਰ ਇਹ ਬਾਂਹ ਅੱਗੇ ਲੰਘ ਗਈ ਕਹਿਣ ਲੱਗੇ ਤੁਹਾਡੇ ਤੋਂ। ਹਾਂਜੀ ਤੇ ਹੁਣ ਤੇ ਵਾਹਿਗੁਰੂ ਮਿਹਰ ਹੀ ਕਰੇ ਜੀ, ਕਦੀ ਅੱਗੇ ਤੇ ਕਦੀ ਪਿੱਛੇ। ਹਾਂਜੀ ਉਹ ਬਾਂਹ ਕੀ, ਬੰਦਾ ਹੀ ਗੁਰੂ ਤੋਂ ਅੱਗੇ ਹੋ ਕੇ ਤੁਰੀ ਜਾਂਦਾ ਜੀ। ਹਾਂਜੀ ਬਰਾਬਰਤਾ ਨਾਲ ਤੁਰਨਾ ਵੀ ਵਾਹਿਗੁਰੂ ਸਮਾਤੀ ਬਖਸ਼ੇ ਜੀ। ਹਾਂਜੀ ਅਵਲ ਤੇ ਸਿੱਖ ਨੇ ਹਮੇਸ਼ਾ ਪਿੱਛੇ ਤੁਰਨਾ, ਉਹਨਾਂ ਨੂੰ ਮਹਾਰਾਜ ਨੇ ਨਾਲ ਤੋਰਿਆ ਸੀ, ਸਾਡੇ ਨਾਲ ਚੱਲੋ। ਹਾਂਜੀ ਮਹਾਰਾਜ ਹੁਣ ਇਸ ਬਾਂਹ ਤੋਂ ਕੰਮ ਨਹੀਂ ਲੈਣਾ, ਇਸ ਬਾਂਹ ਨੇ ਗਲਤੀ ਕੀਤੀ ਹੈ। ਮਹਾਰਾਜ ਕਹਿੰਦੇ ਕੋਈ ਨਹੀਂ, ਅਸੀਂ ਤੁਹਾਡੀ ਬਾਂਹ ਬਖਸ਼ ਦਿੱਤੀ ਹੈ ਤੋਂ ਕੰਮ ਲਓ ਕਹਿਣ ਲੱਗੇ। ਫਿਰ ਉਸ ਬਾਂਹ ਤੋਂ ਕੰਮ ਲੈਣਾ ਸ਼ੁਰੂ ਕੀਤਾ ਜੀ। ਕਹਿਣ ਦਾ ਭਾਵ ਇਹ ਹੈ, ਇਹ ਪ੍ਰਤੱਗਿਆ ਗੁਰੂ ਹਰਿਰਾਏ ਸਾਹਿਬ ਜੀ ਨੇ ਧਾਰਨ ਕੀਤੀ ਬਾਗ ਚ ਖਲੋ ਕੇ ਜੀ। ਹਾਂਜੀ ਇੰਨੀ ਗੱਲ ਹੀ ਕੀਤੀ ਗੁਰੂ ਹਰਗੋਬਿੰਦ ਸਾਹਿਬ ਨੇ ਵੀ ਜੇ ਜਾਮਾ ਵੱਡਾ ਪਾਇਆ ਤੇ ਸੰਕੋਚ ਕੇ ਚੱਲੋ। ਸਾਰੀ ਉਮਰ ਹੀ ਗੁਰੂ ਜੀ ਦਾ ਬਚਨ ਕਮਾਇਆ, ਸਾਰੀ ਉਮਰ ਹੀ ਬਚਨ ਤੇ ਗੁਰਮੁਖ ਹੋ ਜਾਂਦਾ ਤੇ 4-5 ਦਿਨ ਚੇਤਾ ਰਹਿੰਦਾ, ਕੌਣ ਸਾਰੀ ਉਮਰ ਚੇਤਾ ਰੱਖਦਾ ਜੀ? ਸਾਰੀ ਉਮਰ ਹੀ ਫਿਰ ਜਿੰਨੀ ਉਮਰ ਰਹੀ ਨਾ ਜੀ, ਜਾਮਾ ਸੰਕੋਚ ਕੇ ਚੱਲਦੇ ਰਹੇ। ਹੁਣ ਇਹਦੇ ਤੋਂ ਅਗਲਾ ਜਿਹੜਾ ਪ੍ਰਸੰਗ ਹੈ ਉਹ ਆਪਾਂ ਕੱਲ ਨੂੰ ਸਰਵਣ ਕਰਾਂਗੇ। ਗੱਲ ਕੀ ਜੀ, ਇਹ ਜਾਮੇ ਇਹ ਹਜ਼ੂਰੀਏ ਇਹ ਦਸਤਾਰਾਂ ਗੁਰੂ ਜੀ ਨੇ ਬਖਸ਼ਿਸ਼ ਕੀਤੀਆਂ, ਜਿਹੜੇ ਧਾਰਮਿਕ ਬੰਦੇ ਪਾ ਲੈਂਦੇ ਨੇ ਫਿਰ ਉਹਨਾਂ ਨੂੰ ਹੋਰ ਸੰਕੋਚ ਕੇ ਰਹਿਣਾ ਪੈਂਦਾ, ਜੀਵਨ ਵਿੱਚ ਸੰਕੋਚ ਕੇ ਰਹਿਣਾ ਪੈਂਦਾ ਵੀ ਸਾਡੀ ਕੋਈ ਇਹੋ ਜਿਹੀ ਗਲਤੀ ਨਾ ਹੋ ਜਾਵੇ ਜਿਹਦੇ ਕਰਕੇ ਕੋਈ ਮਨੁੱਖ ਮਾਯੂਸ ਹੋ ਜਾਵੇ ਜੀ। ਹਾਂਜੀ ਸੱਚੇ ਪਾਤਸ਼ਾਹ ਮਿਹਰ ਕਰਨ, ਕਿਰਪਾ ਕਰਨ, ਹਰ ਕਾ ਨਾਮ ਧਿਆਏ ਕਹਿ ਹੋ
ਹਰਿਆ ਭਾਈ,
ਹਰ ਕਾ ਨਾਮ ਧਿਆਏ ਕਹਿ ਹੋ
ਹਰਿਆ ਭਾਈ।
ਹਾਂ ਮਹਾਰਾਜ ਕਹਿੰਦੇ ਵਾਹਿਗੁਰੂ ਜੀ ਦਾ ਨਾਮ ਜਪੋ, ਅੰਦਰੋਂ ਵੀ ਹਰੇ ਭਰੇ ਰਹੋਗੇ ਤੇ ਬਾਹਰੋਂ ਵੀ ਹਰੇ ਭਰੇ ਰਹੋਗੇ ਜੀ। ਜਿਨ੍ਹਾਂ ਨਾਮ ਜਪੇ ਉਹ ਹਰੇ ਭਰੇ ਰਹੇ ਜੀ, ਸਾਰੀ ਉਮਰ ਹੀ ਹਰੇ ਭਰੇ ਰਹੇ, ਇੱਥੋਂ ਤੱਕ ਜਿਨ੍ਹਾਂ ਨੇ ਉਹਨਾਂ ਦੇ ਦਰਸ਼ਨ ਕੀਤੇ ਉਹ ਵੀ ਹਰੇ ਭਰੇ ਹੋ ਗਏ ਜੀ। ਹਾਂਜੀ ਜਿਹੜੇ ਉਹਨਾਂ ਦੇ ਦਰਸ਼ਨ ਕਰਦੇ ਨਾ ਜੀ ਉਹ ਵੀ ਹਰੇ ਭਰੇ ਹੋ ਜਾਂਦੇ, ਉਹਨਾਂ ਅੰਦਰ ਵੀ ਨਾਮ ਦੀ ਖੇਡ ਤੁਰ ਪੈਂਦੀ ਜੀ। ਸੱਚੇ ਪਾਤਸ਼ਾਹ ਜੀ ਮਹਾਰਾਜ ਮਿਹਰ ਕਰਨ, ਕਿਰਪਾ ਕਰਨ, ਇਹ ਵੱਡੀ ਸਿੱਖਿਆ ਸ੍ਰੀ ਗੁਰੂ ਹਰਿਰਾਏ ਸਾਹਿਬ ਜੀ ਨੇ ਸਾਰੀ ਉਮਰ ਹੀ ਧਾਰਨ ਕੀਤੀ। ਅੱਜ ਵੀ ਸ੍ਰੀ ਕੀਰਤਪੁਰ ਸਾਹਿਬ ਵਿੱਚ ਉਹ ਬਾਗ ਹੈ ਜਿੱਥੇ ਇਹ ਘਟਨਾ ਵਰਤੀ ਸੀਗੀ ਜੀ। ਹੁਣ ਇਹਦੇ ਤੋਂ ਅਗਲਾ ਪ੍ਰਸੰਗ ਆਪਾਂ ਕੱਲ੍ਹ ਨੂੰ ਸਰਵਣ ਕਰਾਂਗੇ। 2 ਮਿੰਟ ਵਾਹਿਗੁਰੂ ਵਾਹਿਗੁਰੂ ਸ਼ਬਦ ਜਪੀਏ, ਅੰਦਰ ਹਰਾ ਭਰਾ ਹੋਏਗਾ, ਫਿਰ ਆਪਾਂ ਖਿਮਾ ਮੰਗਾਂਗੇ। ਸਾਵਧਾਨ ਹੋ ਜਾਓ, ਲੱਕ ਸਿੱਧੇ ਕਰ ਲਓ ਜੀ। ਹਾਂਜੀ ਪਤਾ ਲੱਗੇ ਵੀ ਤੁਸੀਂ ਅਭਿਆਸ ਕਰਨ ਵਾਸਤੇ ਬੈਠੇ ਹੋ। ਹਾਂਜੀ ਬੜੇ ਪ੍ਰੇਮ ਨਾਲ ਆਖੋ ਜੀ, ਵਾਹਿਗੁਰੂ
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 ਨਾਮ ਜਪਣ ਨਾਲ ਅੰਦਰ ਹਰਿਆ ਭਰਿਆ ਰਹੇਗਾ, ਅੰਦਰ ਖਿੜਿਆ ਰਹੇਗਾ। ਨਾਮ ਜਪਣ ਵਾਲੇ ਪੁਰਸ਼ ਸਦਾ ਹੀ ਖਿੜੇ ਰਹਿੰਦੇ ਜੀ, ਨਾਨਕ ਭਗਤਾ। ਹਾਂਜੀ, ਉਹ ਵਿਕਾਸ ਵਿੱਚ ਰਹਿੰਦੇ, ਖਿੜੇ ਰਹਿੰਦੇ ਜੀ। ਹਾਂਜੀ, ਇਸ ਸੰਸਾਰ ਦੇ ਮੁਰਝਾਏ ਹੋਏ ਬੰਦੇ ਵੀ ਬੜੇ ਚੇ ਜੀ। ਹਾਂਜੀ, ਜਿਹਦੇ ਕੋਲ ਬਹਿ ਜਾਓ ਬਸ, ਫਿਰ ਦੁੱਖ ਕੀ ਆ, ਪੰਡਾਂ ਖੁੱਲੀਆਂ ਤੇ ਸੁੱਖ ਨਾ ਨਿਕਲਿਓ ਕੋਈ ਜੀ। ਹਾਂਜੀ, ਉਹ ਐਸਾ ਆਪਣਾ ਸੁੱਕਾਪਨ ਬਾਹਰ ਖਿਲਾਰਦੇ ਜੀ, ਉਹ ਬਸ ਉਹਦੇ ਚੋਂ ਹਰਿਆਵਲਤਾ ਲੱਭਦੀ ਨੀ ਜੀ ਹੈਗੀ ਜੀ। ਤੇ ਕਿਸੇ ਗੁਰਮੁਖ ਮਹਾਂਪੁਰਖ ਲਾ ਕੇ ਬੈਠੋ, ਉਹਨੇ ਦੱਸਣਾ, ਉਹਨੇ ਦੱਸਣਾ, ਕੋਈ ਕਮੀ ਨਹੀਂ ਹੈਗੀ ਸਾਨੂੰ, ਉਹਨੇ ਕਹਿਣਾ। ਕਿਉਂ? ਪਰਮੇਸ਼ਰ ਨੇ ਸਾਰਾ ਕੁਝ ਦੇ ਦਿੱਤਾ, ਜਿਹੜਾ ਅੰਦਰ ਹੀ ਸੰਤੋਖ ਆ ਗਿਆ ਜੀ, ਉਹਨੂੰ ਕਮੀ ਕਿੱਥੋਂ ਜਾਪਣੀ ਜੀ। ਹਾਂਜੀ, ਸੱਚੇ ਪਾਤਸ਼ਾਹ ਮਿਹਰ ਕਰਨ ਕਰੋ, ਅਰਦਾਸ ਸਤਿਗੁਰੂ ਅੱਗੇ ਮਹਾਰਾਜ, ਸਾਨੂੰ ਨਾਮ ਜਪਣ ਦਾ ਬਲ ਬਖਸ਼ਿਸ਼ ਕਰੋ। ਆਪਣਾ ਨਾਮ ਦੇਹੋ, ਆਪਣਾ ਨਾਮ,
ਆਪਣਾ ਨਾਮ ਦੇਹੋ, ਆਪਣਾ ਨਾਮ ਦੇਹੋ,
ਆਪਣਾ ਨਾਮ ਦੇਹੋ, ਆਪਣਾ ਨਾਮ ਦੇਹੋ,
ਆਪਣਾ ਨਾਮ ਦੇਹੋ, ਆਪਣਾ ਨਾਮ ਦੇਹੋ।
ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ,
ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ।
ਵਿਸਰ ਨਾਹੀ ਦਾਤਾਰ, ਆਪਣਾ ਨਾਮ ਦੇਹੋ, ਗੁਣ ਗਾਵਾਂ ਦਿਨ ਰਾਤ, ਨਾਨਕ ਇਹ ਚਾ ਬਣ ਜੇ ਭੁੱਲਾਂ ਚੁੱਕਾਂ ਦੀ ਖਿਮਾ ਜੀ। ਦੋਵੇਂ ਹੱਥ ਜੋੜ ਕੇ ਗੱਜ ਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ।